ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੇ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਾਉ ਭਏ ਮਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਤਾਰ ਸਹਿਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰ ਸਰਿਤਾ। ਸਹਿਬਨ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਪਾਵਨ ਤਖਤਾਂ 'ਤੇ ਸੁਭਾਈਮਾਨ ਹੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅਲਾਹੀ ਪੈਗਾਮ ਸਾਨੂੰ ਰੱਬੀ ਰਾਹ ਵਿਖਾਉਣ ਵਾਸਤੇ ਬਖਸ਼ਿਸ਼ ਕੀਤਾ, ਸਨਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਉਹ ਪੜ੍ਹ ਕੇ ਸਾਡੀਆਂ ਸੱਖਣੀਆਂ ਝੋਲੀਆਂ ਵਿੱਚ ਪਾਇਆ। ਪਾਵਨ ਹੁਕਮ ਦੀ ਵਿਚਾਰ ਸਾਂਝੀ ਕਰ ਸਕੀਏ, ਗੁਰੂ ਸਾਹਿਬ ਕੋਲੋਂ ਰਲ ਮਿਲ ਅਸੀਸਾਂ ਲਈਏ। ਕਰੋ ਕਿਰਪਾ ਸਭ ਤੋਂ ਪਹਿਲਾਂ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਕਾਇਨਾਤ ਕਿਸੇ ਨਾ ਕਿਸੇ ਆਸਰੇ 'ਤੇ ਖਲੋਤੀ ਹੈ। ਜਿਹਦਾ ਆਸਰਾ ਜਿਤਨਾ ਬਲਵਾਨ ਹੈ ਉਤਨੀ ਹੀ ਉਹਦੇ ਜੀਵਨ ਵਿੱਚ ਅਡੋਲਤਾ ਹੈ। ਜਿਹਦਾ ਸਹਾਰਾ ਜਿਤਨਾ ਕਮਜ਼ੋਰ ਹੁੰਦਾ ਹੈ ਉਹ ਜੀਵਨ ਵਿੱਚ ਡੋਲਦਾ ਵੀ ਉਤਨਾ ਹੀ ਹੈ। ਸਹਾਰਾ ਕਮਜ਼ੋਰ ਹੈ ਅਤੇ ਆਧਾਰ ਕਮਜ਼ੋਰ ਹੈ, ਅਸਥਿਰਤਾ ਨਹੀਂ ਆ ਸਕਦੀ, ਜੀਵਨ ਵਿੱਚ ਡੋਲਦਾ ਹੀ ਰਹੇਗਾ। ਹਜ਼ੂਰ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਬੰਦੇ ਇਹ ਤਾਂ ਤੇਰੇ ਮਨ ਵਿੱਚ ਚਾਹਤ ਹੈ ਵੀ ਮੇਰਾ ਕੋਈ ਨਾ ਕੋਈ ਸਹਾਰਾ ਹੋਵੇ, ਆਸਰਾ ਹੋਵੇ, ਜੀਵਨ ਪੈਂਦੇ ਅੰਦਰ ਮੇਰੇ ਜੀਵਨ ਦਾ ਸਾਥੀ ਹੋਵੇ, ਮੈਨੂੰ ਔਖੀ ਘੜੀ ਤੋਂ ਬਚਾ ਕੇ ਰੱਖੇ, ਮੇਰੇ ਜੀਵਨ ਦਾ ਸਾਥ ਦੇਵੇ, ਵਿਖੜੇ ਪੈਂਦਿਆਂ ਵਿੱਚੋਂ ਮੇਰਾ ਸਾਥੀ ਹੋਵੇ। ਪਰ ਤੈਨੂੰ ਸਹਾਰਾ ਚੁਣਨਾ ਨਹੀਂ ਆਉਂਦਾ। ਸਹਾਰੇ ਬੜੇ ਚੁਣਦੇ ਹੈ ਪਰ ਕੋਈ ਨਾ ਕੋਈ ਕਮਜ਼ੋਰ ਜਿਹਾ ਸਹਾਰਾ ਚੁਣ ਲੈਂਦੇ ਹੈ, ਉਹ ਆਪ ਵੀ ਡੋਲ ਜਾਂਦਾ ਅਤੇ ਉਹਦੇ ਆਸਰੇ 'ਤੇ ਰਹਿਣ ਵੀ ਡੋਲ ਜਾਂਦੇ, ਰਹਿਣ ਵਾਲੇ ਵੀ ਡੋਲ ਜਾਂਦੇ ਨੇ। ਸਹਾਰਾ ਹੀ ਕਮਜ਼ੋਰ ਹੈ ਅਤੇ ਅਡੋਲਤਾ ਕਿਵੇਂ ਆ ਸਕਦੀ ਹੈ? ਹਜ਼ੂਰ ਕਹਿਣ ਲੱਗੇ, ਮੈਂ ਤੈਨੂੰ ਦੱਸਣਾ ਚਾਹੁੰਦਾ ਭਾਈ ਤੂੰ ਸਹਾਰਾ ਤਾਂ ਲੈ ਪਰ ਸਹਾਰਾ ਤੂੰ ਕਿਹਦਾ ਲੈ? ਗੁਰਬਾਣੀ ਵਿੱਚੋਂ ਬੜੇ ਐਸੇ ਬਚਨ ਮਿਲਦੇ ਨੇ, ਮਨੁੱਖ ਨੂੰ ਸੱਚ ਦੀ ਸੋਝੀ ਹੋ ਜਾਏ, ਇਸ ਲਈ ਮੇਰੇ ਦਾਤੇ ਨੇ ਬੜੇ ਐਸੇ ਅੰਮ੍ਰਿਤ ਬੋਲ ਬਖਸ਼ਿਸ਼ ਕੀਤੇ ਨੇ। ਧਰਜੀਆ ਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਏ ਕਾਰਜ ਆਵੇ ਰਾਸ। ਜੇ ਭੁੱਲੀ ਜੇ ਚੁੱਕੀ ਸਾਈਂ ਭੀਤ ਹੰਝੀ ਕਾਂਢੀਆ, ਜਿਨ੍ਹਾਂ ਨੇਹੇ ਤੂੰ ਜਾਣੇ ਲੱਗਾ ਝੂਰ ਮਰੋ ਸੇ ਬਾਂਢੀਆ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ। ਮੇਰਾ ਕੇਵਲ ਸਹਾਰਾ ਇੱਕ ਪਰਮੇਸ਼ੁਰ ਦਾ ਨਾਮ ਹੈ, ਮੈਂ ਉਸ ਤੋਂ ਬਿਨਾਂ ਕਿਸੇ ਨੂੰ ਸਹਾਰਾ ਨਹੀਂ ਮੰਨਦਾ, ਕਿਉਂਕਿ ਅਸਲ ਵਿੱਚ ਉਹਦੇ ਵਰਗਾ ਬਲਵਾਨ ਕੋਈ ਨਹੀਂ ਹੈ। ਫਿਰ ਸ਼ਬਦਾਂ ਵੱਲ ਖਿਆਲ ਕਰਿਓ, ਜਾਂ ਕੋ ਮੁਸ਼ਕਿਲ ਅੱਤ ਬਣੇ, ਜਿਹਨਾਂ ਨੂੰ ਤੂੰ ਸਹਾਰਾ ਬਣਾਈ ਬੈਠਾ ਹੈ, ਇਹ ਤਾਂ ਤੇਰੇ ਸੁੱਖਾਂ ਦੇ ਸਾਥੀ ਨੇ, ਇਹ ਦੁੱਖਾਂ ਦੇ ਸਾਥੀ ਨਹੀਂ। ਇਹ ਗੱਲ ਖਿਆਲ ਵਿੱਚ ਰੱਖਿਓ, ਜੇ ਜਾਂ ਕੋ ਮੁਸ਼ਕਿਲ ਅੱਤ ਬਣੇ, ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣ। ਲਾਗੂ ਦਾ ਅਰਥ ਹੁੰਦਾ ਵੈਰੀ ਹੋ ਜਾਣਾ, ਮਾਰੂ ਹੋ ਜਾਣਾ। ਵੈਰੀ ਤਾਂ ਪਹਿਲਾਂ ਹੀ ਸਨ ਅਤੇ ਹੁਣ ਮਾਰਨ 'ਤੇ ਤੁਲ ਗਏ ਨੇ। ਲਾਗੂ ਹੋਏ ਦੁਸ਼ਮਣ, ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਬਾਓ। ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚਾਣ। ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮਰਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਸਵਾਰਥ ਸੁਆਉ ਨਾ ਕੋ ਕਰੇ, ਨਹਿ ਕਿਛੁ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ, ਤਾਂ ਨਿਚਲ ਹੋਵੇ ਰਾਜ। ਕਿੰਨੇ ਹੀ ਬਚਨ ਨੇ ਗੁਰੂ ਕੀ ਬਾਣੀ ਵਿੱਚੋਂ ਜਿਹੜੇ ਸਾਨੂੰ ਇਸ ਪ੍ਰਤੀ ਸੁਚੇਤ ਕਰਦੇ ਨੇ ਭਈ ਬੰਦਿਆ ਤੂੰ ਟੇਕ ਲੈਣੀ ਹੈ, ਤੂੰ ਆਸਰਾ ਲੈਣਾ ਹੈ, ਅਤੇ ਆਸਰਾ ਕੇਵਲ ਇੱਕ ਪਰਮੇਸ਼ੁਰ ਦਾ ਲਵੀਂ। ਬਾਕੀ ਆਸਰੇ ਤਾਂ ਅੱਜ ਹੈ ਨੇ, ਕੱਲ੍ਹ ਨਹੀਂ ਹੋ ਬਣਗੇ। ਇੱਕ ਹਕੀਕਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਿਆਨ ਕੀਤੀ ਹੈ ਅਤੇ ਆਪਾਂ ਸਲੋਕਾਂ ਵਿੱਚੋਂ ਪੜ੍ਹਦੇ ਹਾਂ, ਬੜੀ ਵਾਰੀ ਸਲੋਕ ਪੜ੍ਹਦੇ ਸੁਣਨੇ ਹੈ ਪਰ ਜੀਵਨ ਵਿੱਚ ਧਾਰਨ ਨਹੀਂ ਕਰਦੇ। ਸੰਗ ਸਖਾ ਸਭ ਤਜ ਗਏ, ਕਹੁ ਨਾ ਨਿਭਿਓ ਸਾਥ, ਕਹੁ ਨਾਨਕ ਇਹ ਬਿਪਤ ਮੈਂ। ਇਹੋ ਜੀ ਬਿਪਤਾਂ ਦੇ ਵੇਲੇ, ਇਹੋ ਜੇ ਔਖੇ ਵੇਲੇ, ਜਦੋਂ ਤੇਰੇ ਸਕੇ ਸੰਬੰਧੀ ਸਾਥੀ ਵੀ ਤੈਨੂੰ ਛੱਡ ਜਾਣ, ਤੇਰਾ ਕੋਈ ਸਹਾਰਾ ਨਾ ਬਣਾ ਹੋਵੇ। ਹਜ਼ੂਰ ਜੀ ਆਖਦੇ ਨੇ, ਸੰਗ ਸਖਾ ਸਭ ਤਜ ਗਏ, ਕਹੁ ਨਾ ਨਿਭਿਓ ਸਾਥ, ਕਹੁ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਕਹਿਣ ਲੱਗੇ ਇੱਕ ਰੱਬ ਦੀ ਟੇਕ, ਇੱਕ ਰੱਬ ਦਾ ਸਹਾਰਾ ਲੈ ਕੇ ਵੇਖੀ, ਇੱਕ ਰੱਬ ਦਾ ਆਸਰਾ ਲੈ ਕੇ ਵੇਖੀ ਸੱਜਣਾ, ਤੇਰੇ ਜੀਵਨ ਵਿੱਚੋਂ ਰੱਬ ਔਖੀ ਘੜੀ ਖਤਮ ਕਰ ਦੇਵੇਗਾ। ਤੈਨੂੰ ਰੱਬ ਦੇ ਚਰਨਾਂ ਦੇ ਨੇੜੇ ਕਰਕੇ, ਆਪਣੇ ਨੇੜੇ ਕਰਕੇ, ਤਾਤੀ ਵਾਹੋ ਨਾ ਲੱਗ ਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਬਲਾਈ ਰਾਖ ਲੀਏ ਤਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹਿਣ ਲੱਗੇ ਉਹਨਾਂ ਮਨੁੱਖਾਂ ਨੂੰ ਤੇ ਤੱਤੀ ਵਾਹ ਵੀ ਨਹੀਂ ਮੇਰਾ ਸਾਹਿਬ ਲੱਗਣ ਦਿੰਦਾ ਜਿਹੜੇ ਉਹਦਾ ਟੇਕ ਆਸਰਾ ਆਪਣੇ ਜੀਵਨ ਵਿੱਚ ਸਹਾਰਾ ਤੱਕ ਲੈਂਦੇ ਨੇ। ਫਿਰ ਇੱਕ ਸ਼ਬਦ ਦਾ ਖਿਆਲ ਕਰਿਓ ਜੇ, ਅੰਮ੍ਰਿਤ ਬਾਣੀ ਦਾ ਬਚਨ ਬੜਾ ਪਿਆਰਾ ਹੈ, ਭਗਤ ਕਬੀਰ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਹੈ। ਉਹ ਆਖਦੇ ਨੇ ਕਹਿਣ ਲੱਗੇ ਦਾਤਿਆ ਕੋਈ ਕਿਸੇ ਦਾ ਸਹਾਰਾ ਤੱਕਦਾ, ਕੋਈ ਕਿਸੇ ਦਾ ਸਹਾਰਾ ਤੱਕਦਾ, ਪਰ ਬਾਕੀ ਤਾਂ ਦੁਨੀਆ ਦੇ ਸਹਾਰੇ ਸਾਰੇ ਟੁੱਟ ਜਾਂਦੇ ਨੇ। ਮੈਨੂੰ ਇੱਕ ਤੇਰੇ ਦਰ ਦਾ ਸਹਾਰਾ ਮਿਲਿਆ ਅਤੇ ਮੈਨੂੰ ਇਸ ਗੱਲ ਦਾ ਭਰੋਸਾ ਵੀ ਇਹ ਸਹਾਰਾ ਕਦੇ ਨਹੀਂ ਟੁੱਟੇਗਾ, ਇਹ ਸਹਾਰਾ ਕਦੇ ਖਤਮ ਨਹੀਂ ਹੋਵੇਗਾ। ਮੇਰੀ ਜ਼ਿੰਦਗੀ ਦੇ ਹਰ ਪੱਖ ਵਿੱਚ ਤੇਰਾ ਨਾਮ ਜਿਹੜਾ ਉਹ ਮੇਰੀ ਜ਼ਿੰਦਗੀ ਦਾ ਸਹਾਰਾ ਹੈ। ਅੰਮ੍ਰਿਤ ਗੁਰਵਾਕ ਪੜ੍ਹਦੇ ਹੋ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਦੇ, ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ, ਤੂੰ ਹੀ ਹਮ ਤੋਂ ਪ੍ਰਸਾਦ ਸੁਖੀ ਸਦਗੀ, ਤੇਰੇ ਭਰੋਸੇ ਮਗਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗਹਰ ਪਾਇਓ ਹੁਣ ਕੰਸੀ ਬਸੇ ਆਈ, ਜੈਸਾ ਮਗਹਰ ਤੈਸੀ ਕੰਸੀ, ਹਮ ਏਕੇ ਕਰ ਜਾਨੀ ਹਮ ਨਿਰਧਨ ਜੀਓ, ਇਹ ਤਨ ਪਾਇਆ ਮਰਤੇ ਫੂਟ ਗੁਮਾਨੀ, ਕਰੇ ਗੁਮਾਨ ਚੁਭੇ ਤਿਸ ਸੂਲਾਂ, ਕੋ ਕਾਢਨ ਕੋ ਨਾਹੀ ਅਜੇ ਸੋ ਚੋਬ ਕੋ ਬਿਲਲ ਬਿਲਲਾਤੇ, ਨਰਕੇ ਘੋਰ ਪਚਾਹੀ ਕਬਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਉ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰਪ੍ਰਸਾਦੇ ਉਹ ਭਲਿਆ ਤੂੰ ਮੈਨੂੰ ਕਦੇ ਨਰਕਾਂ ਦਾ ਡਰ ਦੇ ਕੇ ਕਦੇ ਸਵਰਗਾਂ ਦਾ ਲਾਲਚ ਦੇ ਕੇ ਤੂੰ ਮੈਨੂੰ ਭਟਕਾਉਣਾ ਚਾਹੁੰਦਾ ਹੈ ਨਾ, ਸੱਚ ਕਰਕੇ ਜਾਣੀ ਮੈਂ ਇੱਕ ਨਾਮ ਤੋਂ ਬਿਨਾਂ ਦੂਜੇ ਦਾ ਸਹਾਰਾ ਨਹੀਂ ਲੈਂਦਾ, ਆਸਰਾ ਨਹੀਂ ਲੈਂਦਾ, ਮੈਨੂੰ ਤਾਂ ਆਸਰਾ ਸਹਾਰਾ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਹੈ, ਮੈਂ ਉਸ ਤੋਂ ਬਿਨਾਂ ਇਹ ਗੱਲ ਸਮਝ ਲਈ ਹੈ ਗੁਰੂ ਦਾਤੇ ਕੋਲ ਬੈਠ ਕੇ, ਮਾਨੁਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰੱਖੇ ਏਕੋ ਆਪ, ਮਾਨੁਕ ਕਹਿ ਕਿਛ ਨਾਹੀ ਹੱਥ, ਮੈਨੂੰ ਭਰੋਸਾ ਹੋ ਗਿਆ ਸਹਾਰਾ ਤੱਕਣਾ ਅਤੇ ਕੇਵਲ ਇੱਕ ਰੱਬ ਦੇ ਨਾਮ ਦਾ ਤੱਕ, ਆਸਰਾ ਲੈਣਾ ਅਤੇ ਇੱਕ ਨਿਰੰਕਾਰ ਦਾ ਰਹਿ, ਦੀਨ ਦੁਨੀਆ ਤੇਰੀ ਟੇਕ, ਜਿਹਦੇ ਆਸਰੇ 'ਤੇ ਸਮੁੱਚੀ ਕਾਇਨਾਤ ਚੱਲਦੀ ਹੈ, ਔਰ ਉਹ ਕਦੇ ਧੋਖਾ ਨਹੀਂ ਦਿੰਦਾ, ਕਦੇ ਉਹਦਾ ਸਹਾਰਾ ਟੁੱਟਦਾ ਨਹੀਂ ਹੈ। ਜਿਹੜੇ ਸਹਾਰੇ ਮਨਾਂ ਤੂੰ ਬਣਾਈ ਬੈਠਾ, ਇਹ ਤਾਂ ਚਾਰ ਕੁ ਦਿਨਾਂ ਦੀ ਗੱਲ ਹੈ, ਇਹ ਸਹਾਰੇ ਸਦੀਵ ਨਹੀਂ ਹੁੰਦੇ, ਇਹ ਸਹਾਰੇ ਸਦਾ ਨਹੀਂ ਹੁੰਦੇ, ਇਹ ਤਾਂ ਅੱਜ ਕੱਲ੍ਹ ਭਲਕੇ ਦੀ ਕਹਾਣੀ ਹੈ। ਜੇ ਤੂੰ ਧਨ ਦਾ ਸਹਾਰਾ ਤੱਕਣਾ, ਆਹ ਮੈਂ ਤੈਨੂੰ ਇੱਕ ਤਸਵੀਰ ਵਿਖਾਵਾਂ। ਹਜ਼ੂਰ ਜੀ ਆਖਦੇ ਨੇ ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਮਾਇਆ ਕਦੇ ਕਿਸੇ ਦੀ ਸਕੀ ਨਹੀਂ ਬਣਦੀ, ਇਹਦੇ ਆਸਰੇ 'ਤੇ ਜੀਵਨ ਨਾ ਗੁਜ਼ਾਰੀ। ਹਜ਼ੂਰ ਦਾ ਬੱਚਨ ਹੈ ਬੜਾ ਪਿਆਰਾ, ਮਾਲਕ ਆਖਦੇ ਨੇ ਕਹਿੰਦੇ ਸਹਾਰਾ ਤੱਕ ਲੈਂਦਾ ਮਾਤਾ ਪਿਤਾ ਦਾ, ਪਰ ਇਹ ਵੀ ਗੱਲ ਜੀਵਨ ਵਿੱਚ ਸੱਚ ਕਰਕੇ ਜਾਣੀ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਏ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੀ ਹੋਏ, ਆਹ ਮੈਂ ਤੈਨੂੰ ਦਿਖਾਵਾਂ ਜਿਹੜੇ ਸਹਾਰੇ ਤੂੰ ਤੱਕਣਾ, ਸਹਾਰਾ ਤੱਕ ਲਿਆ ਭਰਾਵਾਂ ਦਾ। ਹਜ਼ੂਰ ਆਖਦੇ ਨੇ ਕਹਿੰਦੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਂਜਣਿਆਂ ਦੇ ਕੰਨ, ਕਹਿਣ ਲੱਗੇ ਸਹਾਰਾ ਤੱਕ ਲੈਣਾ ਘਰ ਵਾਲੀ ਜਾਂ ਘਰ ਵਾਲੇ ਦਾ। ਪਿਆਰਿਆ ਇੱਕ ਦਿਨ ਖਿਆਲ ਰੱਖੀ ਆਪਣੇ ਜੀਵਨ ਦੇ ਅੰਦਰ, ਇਹ ਵਕਤ ਆਉਣਾ ਕਰ ਕੀ ਨਾਰ ਬਹੁਤ ਹਿੱਤ ਜਾਂਸਿਓ, ਸਦਾ ਰਹਿਤ ਸੰਗ ਲਾਗੀ ਜਬਗੀ ਹੰਸ ਤਜੀ ਇੱਕ ਆਇਆ, ਪ੍ਰੇਤ ਪ੍ਰੇਤ ਕਰ ਭਾਗੀ। ਸਹਾਰਾ ਤੱਕ ਲੈਣਾ ਧੀਆਂ ਪੁੱਤਰਾਂ ਦਾ, ਮੇਰੇ ਮਾਲਕ ਜੀ ਆਖਦੇ ਨੇ ਕਹਿੰਦੇ ਜਾਗ ਹੋਏ ਅਗਿਆਨਤਾ ਦੀ ਨੀਂਦ ਵਿੱਚੋਂ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ, ਆ ਮੈਂ ਤੈਨੂੰ ਤਸਵੀਰਾਂ ਵਿਖਾਵਾਂ ਜਿਹੜੇ ਵੱਡਾ ਵੱਡਾ ਸਹਾਰਾ ਤੱਕ ਲੈਂਦੇ ਸਨ, ਮੇਰਾ ਘਰ ਬਹੁਤ ਵੱਡਾ। ਹਜ਼ੂਰ ਜੀ ਆਖਦੇ ਨੇ ਕਹਿਣ ਲੱਗੇ ਭਲਿਆ ਆ ਤੈਨੂੰ ਦੱਸਾਂ ਮੈਂ ਆਪਣੇ ਕੋਲ ਬਿਠਾ ਕੇ, ਫਰੀਦਾ ਕੋਟੇ ਮੰਡਪ ਮਾੜੀਆਂ ਇਤਨਾ ਲਾਏ ਚਿੱਤ ਮਿੱਟੀ ਪਈ ਅਤੋਲਵੀਂ ਕੋਈ ਨਾ ਹੋਸੀ ਮਿੱਟ ਇਹਨਾਂ ਵਿੱਚੋਂ ਤੇਰਾ ਕਿਸੇ ਨੇ ਸਹਾਰਾ ਨਹੀਂ ਹੋਣਾ ਗੁਰੂ ਨੂੰ ਪੁੱਛ ਕੇ ਦੇਖ ਗੁਰੂ ਤੈਨੂੰ ਸਮਝਾਏਗਾ ਪੁੱਤ ਮੇਰੇ ਜੀਵਨ ਵੱਲ ਵੇਖ ਭਲਿਆ ਮੈਂ ਤੈਨੂੰ ਹਰ ਪਲ ਪਲ 'ਤੇ ਅਗਵਾਈ ਦਿੱਤੀ ਸੀ ਤੂੰ ਸਹਾਰਾ ਕਿਹਦਾ ਲੈਣਾ ਤੂੰ ਆਸਰਾ ਕਿਹਦਾ ਲੈਣਾ ਹਜ਼ੂਰ ਦੇ ਬੋਲ ਪੜ੍ਹਦੇ ਹੋ ਨਾ ਮਾਲਕ ਦੇ ਸੱਚੇ ਪਾਤਸ਼ਾਹ ਨੇ ਬਚਨ ਬਖਸ਼ੇ ਨੇ ਕਹਿਣ ਲੱਗੇ ਹਰਿਮੰਦਰ ਸਾਹਿਬ ਬਣਾਇਆ ਆਸਰਾ ਆਪਣਾ ਨਹੀਂ ਬਲਕਿ ਬਚਨ ਕਹਿ ਦਿੱਤੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਸੰਪਾਦਿਤ ਕੀਤਾ ਤਾਂ ਵੀ ਕਹਿ ਦਿੱਤਾ ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀ ਵਹਿ ਕਰਿਆ ਦੇਖ ਉਹਨਾਂ ਦੇ ਜੀਵਨ ਵਿੱਚੋਂ ਸਹਾਰਾ ਕਿਹਨਾਂ ਦਾ ਤੱਕਿਆ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਬਾਬਾ ਪ੍ਰਿਥੀ ਚੰਦ ਨੇ ਤਿੰਨ ਵਾਰ ਕੀਤੇ ਹਰ ਵਾਰੀ ਗੁਰੂ ਅਰਜਨ ਪਾਤਸ਼ਾਹ ਨੇ ਇੱਕ ਦਾ ਸਹਾਰਾ ਲੈ ਕੇ ਅਤੇ ਸਪਸ਼ਟ ਕਰ ਦਿੱਤਾ ਕਹਿਣ ਲੱਗੇ ਭਲਿਆ ਸਤਿਗੁਰੂ ਦੀ ਰਹਿਮਤ ਹੋਵੇ ਗੁਰੂ ਦੀ ਬਖਸ਼ਿਸ਼ ਹੋਵੇ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਬਿੰਦ ਰਮਾ ਨਰੋਆ ਮਨਾ ਤੈਨੂੰ ਕਿਉਂ ਨਹੀਂ ਭਰੋਸਾ ਆਉਂਦਾ ਉਹਨੇ ਕਿੰਨੇ ਵਾਰੀ ਜਿੰਨੀ ਵਾਰੀ ਵੀ ਕੋਈ ਔਖੀ ਘੜੀ ਬਣੀ ਸੁਲਹੀ ਖਾਂ ਚੜ੍ਹ ਕੇ ਆਇਆ ਪਰ ਮੇਰੇ ਦਾਤੇ ਨੇ ਇੱਕ ਬਚਨ ਆਖਿਆ ਸੁਲਹੀ ਖਾਂ ਤੇਰੇ ਕੋਲ ਫੌਜਾਂ ਬਹੁਤ ਵੱਡੀਆਂ ਹੋਣਗੀਆਂ ਸੁਲਹੀ ਖਾਂ ਤੇਰੇ ਕੋਲ ਹਥਿਆਰ ਬਹੁਤ ਵੱਡੇ ਹੋਣਗੇ ਸੁਲਹੀ ਖਾਂ ਤੇਰੇ ਪਿੱਛੇ ਕਿਸੇ ਰਾਜਨੀਤਿਕ ਬੰਦੇ ਦਾ ਵੀ ਹੱਥ ਹੋ ਸਕਦਾ ਪਰ ਇੱਕ ਗੱਲ ਯਕੀਨ ਕਰਕੇ ਜਾਣੀ ਮੇਰੇ ਸਿਰ 'ਤੇ ਜਿੰਨਾ ਚਿਰ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਹੈ ਉਹਨਾਂ ਚਿਰ ਤੇਰੇ ਵਰਗੇ ਤਾਂ ਪਹੁੰਚ ਹੀ ਨਹੀਂ ਸਕਣੇ ਸਤਿਗੁਰੂ ਜੀ ਦੀ ਬਾਣੀ ਦਾ ਅੰਮ੍ਰਿਤ ਵਚਨ ਪੜ੍ਹਦੇ ਹੋ ਨਾ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ ਦੁਤੀਏ ਮਤਾ ਦੋਏ ਮਾਨੁਕ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੋਂ ਹੀ ਧਿਆਇਆ ਟੇਕ ਦੇਖ ਤੇ ਸਹੀ ਕੋਈ ਇੱਕ ਦਿਨ ਦਿਖਾ ਜਿਸ ਦਿਨ ਕਿਸੇ ਹੋਰ ਦੀ ਟੇਕ ਤੱਕੀ ਹੋਵੇ ਉਹ ਭਲਿਆ ਇੱਥੋਂ ਤੱਕ ਵੇਖ ਲੈ ਜਿਸ ਦਿਨ ਮੇਰਾ ਦਾਤਾ ਤੱਤੀ ਤਵੀ ਦੇ ਉੱਤੇ ਬੈਠਾ ਸੀ ਉਹਦੇ ਮੁੱਖ ਤੋਂ ਨਿਕਲੇ ਬਚਨਾਂ ਨੂੰ ਧਿਆਨ ਨਾਲ ਸੁਣ ਕੇ ਵੇਖੀ ਓਏ ਉਸ ਦਿਨ ਵੀ ਕਹਿ ਰਿਹਾ ਸੀ ਸਿੱਖਾ ਮੈਨੂੰ ਅੱਜ ਵੀ ਟੇਕ ਸੱਚੇ ਨਾਮ ਦੀਏ ਅੰਮ੍ਰਿਤ ਗੁਰਵਾਕ ਪੜ੍ਹਦੇ ਹੋ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਮੈਨੂੰ ਅੱਜ ਵੀ ਨਾਮ ਦੀ ਲੋੜ ਹੈ ਮੈਂ ਅੱਜ ਵੀ ਤੇਰੇ ਨਾਮ ਨਾਲ ਜੁੜ ਕੇ ਦਾਤਿਆ ਸਾਈਂ ਦੇ ਗੁਣ ਗਾਉਣੇ ਮੈਨੂੰ ਤੱਤੀ ਤਵੀ ਵੀ ਨਹੀਂ ਪਾਉਂਦੀ ਮੈਨੂੰ ਤੱਤੀ ਤਵੀ ਵੀ ਦੁੱਖ ਨਹੀਂ ਦੇ ਸਕਦੀ ਜਿੰਨਾ ਚਿਰ ਤੇਰੇ ਨਾਮ ਦਾ ਸਹਾਰਾ ਹੈ ਉਹ ਗੁਰੂ ਕਿਹਾ ਸਿੱਖਾ ਆਪਣੇ ਜੀਵਨ ਦੇ ਅੰਦਰ ਇਹ ਕਿਉਂ ਨਹੀਂ ਵਿਸ਼ਵਾਸ ਬਣਾਉਂਦਾ ਵੀ ਮੈਂ ਨਾਮ ਦਾ ਸਹਾਰਾ ਲੈ ਲਵਾਂ ਇੱਕ ਨਿੱਕਾ ਜਿਹਾ ਕਿਣਕਾ ਮੈਂ ਹੋਰ ਤੁਹਾਡੇ ਸਨਮੁੱਖ ਰੱਖਣਾ ਆਪਣੇ ਜੀਵਨ ਵੱਲ ਕਦੇ ਵਿਚਾਰ ਕੇ ਦੇਖਿਓ ਜੇ ਸਾਹਿਬਜ਼ਾਦਿਆਂ ਦੇ ਦਿਨ ਲੰਘ ਕੇ ਗਏ ਨੇ ਖਿਆਲ ਕਰਕੇ ਦੇਖਿਓ ਇੱਕ ਨੇ ਮੋਹਰਾਂ ਦੀ ਥੈਲੀ ਖੋਹ ਲਈ ਉਹਨੇ ਸੋਚਿਆ ਮਾਂ ਮਜ਼ਬੂਰ ਹੈ ਉਹਨੇ ਸੋਚਿਆ ਬੱਚੇ ਮਜ਼ਬੂਰ ਨੇ ਥੈਲੀ ਖੋਹ ਲਵਾਂ ਇਹਨਾਂ ਕੋਲੋਂ ਮੋਹਰਾਂ ਦੀ ਇਹਨਾਂ ਨੂੰ ਮੁੜ ਕੇ ਨਹੀਂ ਜੇ ਮਿਲਣੀ ਤੇਰਾ ਕਿੱਡਾ ਵੱਡਾ ਭੁਲੇਖਾ ਸੀ ਉਹ ਪਾਪੀਆ ਤੂੰ ਮੋਹਰਾਂ ਦੀ ਥੈਲੀ ਖੋਈ ਹੈ ਇਕੱਲੀ ਚਾਰ ਦਿਨਾਂ ਬਾਅਦ ਸਿਰਫ ਚਾਰ ਦਿਨ ਲੰਘੇ ਨੇ ਕੋਈ ਬਹੁਤੇ ਨਹੀਂ ਕੋਈ ਸਦੀਆਂ ਨਹੀਂ ਕੋਈ ਸਾਲਾਂ ਵਧੀ ਨਹੀਂ ਫਿਰ ਵੀ ਰੱਬ ਜਾਣੇ ਸਿੱਖ ਦਾ ਵਿਸ਼ਵਾਸ ਕਿਉਂ ਕਮਜ਼ੋਰ ਹੋ ਗਿਆ ਹਜ਼ੂਰ ਆਖਦੇ ਨੇ ਕਹਿਣ ਲੱਗੇ ਗੁਰੂ ਦਾ ਟੇਕ ਆਸਰਾ ਲੈ ਕੇ ਦੇਖ ਜਿਹਦੇ ਕੋਲੋਂ ਮੋਹਰਾਂ ਦੀ ਥੈਲੀ ਖੋਈ ਹੁਣ ਅਮੀਰ ਤਾਂ ਉਹਨੂੰ ਹੋਣਾ ਚਾਹੀਦਾ ਸੀ ਨਾ ਉਹਨੂੰ ਆਪਣੇ ਟਿਕਾਣਾ ਬਣਾਉਣਾ ਚਾਹੀਦੀ ਸੀ ਨਾ ਪਰ ਰੁਲਦਾ ਉਹ ਫਿਰਦਾ ਗੰਗੂ ਨੇ ਥੈਲੀ ਖੋਹ ਲਈ ਸਿਰਫ ਚਾਰ ਦਿਨ ਲੰਘੇ ਚਾਰਾਂ ਦਿਨਾਂ ਬਾਅਦ ਇੱਕ ਥੈਲੀ ਖੋਣ ਵਾਲਿਆ ਦੇਖ ਸਾਹਿਬਜ਼ਾਦਿਆਂ ਦੇ ਕੋਲ ਅੱਜ ਮੋਹਰਾਂ ਦਾ ਘਾਟਾ ਨਹੀਂ ਉਹ ਅੱਗੇ ਤਾਂ ਗਿਣ ਕੇ ਥੈਲੀ ਵਿੱਚ ਪਾਈਆਂ ਸਨ ਅੱਜ ਜਿਹੜੀ ਥਾਂ 'ਤੇ ਉਹਨਾਂ ਦਾ ਸੰਸਕਾਰ ਹੋਣ ਲੱਗਾ ਗਿਣ ਕੇ ਨਹੀਂ ਉਹ ਉੱਥੇ ਚਿਣ ਕੇ ਮੋਹਰਾਂ ਦਿੱਤੀਆਂ ਨੇ ਇੱਕ ਥੈਲੀ ਦੇ ਬਦਲੇ ਚਾਰ ਦਿਨਾਂ ਬਾਅਦ ਹੀ ਰੱਬ ਨੇ ਕਿੱਡੀਆਂ ਮੋਹਰਾਂ ਦਾ ਉੱਥੇ ਬਿਸਤਰਾ ਵਿਛਾ ਦਿੱਤਾ ਦੁਨੀਆਂ ਨੂੰ ਮਾਣ ਹੋਣਾ ਚਾਹੀਦਾ ਅੱਜ ਤੱਕ ਉਹ ਸਾਹਿਬਜ਼ਾਦੇ ਸਭ ਤੋਂ ਮਹਿੰਗੀ ਧਰਤੀ ਦੇ ਉੱਤੇ ਪਏ ਨੇ ਤੂੰ ਚਾਰ ਉਹਨਾਂ ਮੋਹਰਾਂ ਦੀ ਥੈਲੀ ਖੋਹ ਲਈ ਰੱਬ ਨੇ ਐਡੀ ਵੱਡੀ ਕਿਰਪਾ ਕਰ ਦਿੱਤੀ ਉਹ ਗੁਰੂ ਦੇ ਸਹਾਰੇ 'ਤੇ ਰਹਿਣ ਵਾਲੇ ਰੱਬ ਦੇ ਸਹਾਰੇ 'ਤੇ ਰਹਿਣ ਵਾਲੇ ਵੇਖ ਅੱਜ ਉਹ ਮੋਹਰਾਂ ਦਾ ਬਿਸਤਰਾ ਵਿਛਾਈ ਪਏ ਨੇ ਤੂੰ ਸੋਚਦਾ ਸੀ ਨਾ ਭਈ ਮੈਂ ਇਹਨਾਂ ਨੂੰ ਤਿੰਨ ਦਿਨ ਲੰਗਰ ਨਹੀਂ ਦੇਣਾ ਇਹਨਾਂ ਨੂੰ ਭੁੱਖੇ ਰੱਖਣਾ। ਅੱਜ ਜਾ ਕੇ ਦੇਖੋ ਵਜ਼ੀਰ ਖਾਂ, ਤੇਰੀ ਔਲਾਦ ਤੇ ਭੁੱਖੀ ਮਰਦੀ ਹੋਵੇਗੀ, ਪਰ ਜਿਨ੍ਹਾਂ ਨੂੰ ਤੂੰ 3 ਦਿਨ ਭੁੱਖਾ ਰੱਖਿਆ ਸੀ ਉਹਨਾਂ ਨੇ ਕਦਮ ਕਦਮ 'ਤੇ ਲੰਗਰ ਲਾ ਦਿੱਤੇ। ਦੁਨੀਆਦਾਰੋ, ਇੱਥੋਂ ਕਦੇ ਕੋਈ ਭੁੱਖਾ ਨਹੀਂ ਜਾ ਸਕਦਾ। ਇਹ ਵਜ਼ੀਰ ਖਾਂ ਦੀ ਕਚਹਿਰੀ ਵਿੱਚੋਂ ਹੀ ਕੋਈ ਭੁੱਖਾ ਜਾ ਸਕਦਾ ਸੀ। ਹੁਣ ਇਹ ਗੁਰੂ ਗੋਬਿੰਦ ਸਿੰਘ, ਹੁਣ ਇਹ ਰੱਬ ਦਾ ਸਹਾਰਾ ਲੈਣ ਵਾਲੇ ਨੇ, ਇੱਥੇ ਭੁੱਖਿਆਂ ਨੂੰ ਵੀ ਖੋਣ ਵਾਲੇ ਨੇ, ਹੁਣ ਕੋਈ ਭੁੱਖਾ ਨਹੀਂ ਜਾ ਸਕਦਾ। ਮੈਂ ਸਿਰਫ ਇਤਨੀ ਕੁ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਬੰਦਿਆ ਟੇਕ ਸਹਾਰਾ ਲੈਣ ਦੀ ਜਾਂਚ ਸਿੱਖ ਲੈ, ਆਸਰਾ ਸਿੱਖ ਲੈ। ਮੈਂ ਸਹਾਰਾ ਕਿਹਦਾ ਲੈਣਾ? ਜਿੱਦਣ ਸਹਾਰਾ ਲੈਣਾ ਸਿੱਖ ਗਿਆ, ਯਕੀਨ ਕਰਕੇ ਜਾਣਿਓ, ਜੇ ਜੀਵਨ ਵਿੱਚੋਂ ਡੋਲਣਾ ਖਤਮ ਹੋ ਜਾਏਗਾ। ਸਹਾਰਾ ਹੀ ਕਮਜ਼ੋਰਾਂ ਦਾ ਲੈਣਾ, ਅਤੇ ਫਿਰ ਡੋਲਦਾ ਰਹਿਣਾ, ਕਦੇ ਪੀਰਾਂ ਦੇ ਉੱਤੇ, ਕਦੇ ਮੜੀਆਂ ਮਸੀਤਾਂ ਉੱਤੇ, ਕਦੇ ਕਿਧਰੇ ਡੋਲਦਾ, ਕਦੇ ਕਿਧਰੇ ਡੋਲਦਾ। ਸਹਾਰਾ ਲੈ ਕੇ ਦੇਖ, ਜਿਹੜੇ ਤੱਤੀਆਂ ਤਵੀਆਂ 'ਤੇ ਬਿਨਾਂ ਡੋਲੇ। ਸਹਾਰਾ ਲੈ ਕੇ ਦੇਖ, ਜਿਹੜੇ ਚਮਕੌਰ ਦੀਆਂ ਗੜੀਆਂ ਵਿੱਚ ਬਿਨਾਂ ਡੋਲੇ। ਸਹਾਰਾ ਲੈ ਕੇ ਦੇਖ, ਜਿਹੜੇ ਸਰਹੰਦ ਦੀਆਂ ਦੀਵਾਰਾਂ ਵਿੱਚ ਬਿਨਾਂ ਡੋਲੇ। ਉਹਨਾਂ ਦਾ ਸਹਾਰਾ ਲੈ ਕੇ ਦੇਖ, ਤੂੰ ਕਦੇ ਡੋਲੇਗਾ ਨਹੀਂ। ਕੱਲ੍ਹ ਦਾ ਦਿਨ ਸਿੱਖ ਕੌਮ ਲਈ ਮਾਣ ਮੱਤਾ ਦਿਨ ਸੀ। ਮੈਂ ਆਪਣੀ ਭੁੱਲ ਨੂੰ ਖਿਮਾ ਮੰਗਦਾ ਸਮੁੱਚੀ ਸੰਗਤ ਕੋਲੋਂ। ਰੱਬ ਜਾਣੇ ਕਿਵੇਂ ਖਿਆਲ ਵਿੱਚੋਂ ਵਿਸਰ ਗਿਆ, ਨਹੀਂ ਸੀ ਵਿਸਰਨਾ ਚਾਹੀਦਾ। ਕੱਲ੍ਹ ਦਾ ਦਿਨ ਲਹੂ ਭਿੱਜਾ ਇਤਿਹਾਸ ਪੰਨਾ ਹੈ। ਕੱਲ੍ਹ ਸਨਮਾਨਯੋਗ ਸਤਵੰਤ ਸਿੰਘ, ਬੇਅੰਤ ਸਿੰਘ, ਕੇਰ ਸਿੰਘ, ਉਹਨਾਂ ਮਹਾਨ ਯੋਧਿਆਂ ਦਾ ਦਿਨ ਸੀ ਕੱਲ੍ਹ। ਪਰ ਮੈਂ ਅੱਜ ਉਹਨਾਂ ਨੂੰ ਤਾਜ਼ਾ ਕਰਨਾ ਚਾਹੁੰਦਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਭੋਗ ਵੀ ਪਾਇਆ ਗਿਆ। ਮੈਂ ਸਿਰਫ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰਨੀਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜਾਂ ਹਰਿਮੰਦਰ ਸਾਹਿਬ, ਜਿੱਥੋਂ ਸੱਚ ਦੀ ਰੋਸ਼ਨੀ ਸਦੀਵ ਪ੍ਰਕਾਸ਼ ਹੁੰਦੀ ਹੈ, ਸਮੁੱਚੀ ਮਾਨਵਤਾ ਨੂੰ ਇੱਕ ਸੱਚ ਦਾ ਸੁਨੇਹਾ ਦਿੰਦੀ ਹੈ। ਯਾਦ ਰੱਖਿਓ, ਜੇ ਇਹਦੇ ਉੱਤੇ ਸਦੀਆਂ ਤੋਂ ਇੱਕ ਭਾਵਨਾ ਰਹੀ ਹੈ, ਜਿਹੜੇ ਕੂੜ ਦੇ ਪੁਜਾਰੀ ਨੇ ਉਹ ਸੱਚ ਦੇ ਚਿਰਾਗ ਨਾਲ ਟਕਰਾਉਂਦੇ ਰਹੇ ਨੇ। ਪਰ ਸੱਚ ਦਾ ਆਪਣਾ ਸੁਭਾਅ ਹੈ, ਸੱਚ ਦਾ ਆਪਣਾ ਸੁਭਾਅ ਹੈ, ਉਹ ਆਪਣੇ ਤੌਰ 'ਤੇ ਇਹ ਰੋਸ਼ਨੀ ਬੰਦ ਨਹੀਂ ਕਰਦਾ। ਦੀਵਾ ਆਪਣਾ ਆਪਾ ਸਾੜ ਕੇ ਮਨੁੱਖਤਾ ਦੀ ਝੋਲੀ ਵਿੱਚ ਸੁੱਖ ਪਾਉਂਦਾ। ਉਹਨਾਂ ਦਾ ਹਮੇਸ਼ਾ ਇਹ ਭਾਵਨਾ ਰਹੀ ਹੈ ਵੀ ਇਸ ਦਰ ਦਾ ਦਰਵਾਜ਼ਾ ਬੰਦ ਕਰ ਦਈਏ। ਜਹਾਂਗੀਰ ਤੋਂ, ਬਾਬਰ ਤੋਂ ਲੈ ਕੇ ਜਦ ਤੋਂ ਇਹ ਦਰਵਾਜ਼ਾ ਖੁੱਲ੍ਹਾ, ਉਦੋਂ ਤੋਂ ਲੈ ਕੇ ਅੱਜ ਤੱਕ ਭਾਵਨਾ ਇਹੋ ਹੀ ਰਹੀ ਹੈ ਵੀ ਇਸ ਦਰਵਾਜ਼ੇ ਨੂੰ ਬੰਦ ਕਰ ਦਈਏ। ਪਰ ਧੰਨ ਨੇ ਗੁਰੂ ਕੇ ਸਿੱਖ, ਉਹਨਾਂ ਨੇ ਇਹ ਦਰਵਾਜ਼ਾ ਕਦੇ ਬੰਦ ਨਹੀਂ ਜੇ ਹੋਣ ਦਿੱਤਾ। ਹਰਿਮੰਦਰ ਸਾਹਿਬ ਦਾ ਦਰਵਾਜ਼ਾ ਸਦਾ ਹੀ ਖੁੱਲ੍ਹਾ ਰਿਹਾ ਅਤੇ ਸਦਾ ਹੀ ਖੁੱਲ੍ਹਾ ਰਹੇਗਾ ਜਦ ਤੱਕ ਇੱਥੇ ਰੱਬ ਦੀ ਮਿਹਰ ਵਰਤਦੀ ਰਹੀ। ਅੱਜ ਮੇਰੇ ਕੋਲ ਸਮਾਂ ਬਹੁਤ ਥੋੜ੍ਹਾ, ਮੈਂ ਬੇਨਤੀ ਕਰਨੀ ਚਾਹੁੰਦਾ। ਸਰਦਾਰ ਸਤਵੰਤ ਸਿੰਘ ਫੌਜ ਵਿੱਚ ਭਰਤੀ ਹੋਇਆ, ਜਾ ਕੇ ਵਕਤ ਦੀ ਹਾਕਮ ਬੀਬੀ ਇੰਦਰਾ ਗਾਂਧੀ ਦਾ ਬੋਡੀਗਾਰਡ ਲੱਗ ਗਿਆ। ਕੁਝ ਦਿਨ ਬੀਤੇ, ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਅਤੇ ਸਾਰਾ ਕੁਝ ਤਹਿਸ਼ ਨਹਿਸ਼ ਹੋ ਗਿਆ। ਉੱਥੇ ਜਾ ਕੇ ਆਖਿਰਕਾਰ ਸਰਦਾਰ ਕੇਰ ਸਿੰਘ, ਉਹਦੇ ਮਨ ਵਿੱਚ ਵੀ ਭਾਵਨਾ ਸੀ ਪਰ ਬਲਬਲੇ ਪ੍ਰਗਟ ਕਰਨ ਦਾ ਕੋਈ ਮੌਕਾ ਨਹੀਂ ਸੀ ਮਿਲਦਾ। ਸਰਦਾਰ ਬੇਅੰਤ ਸਿੰਘ, ਉਹਦੇ ਮਨ ਵਿੱਚ ਵੀ ਭਾਵਨਾ ਸੀ ਪਰ ਵੱਖੋ ਵੱਖਰੇ ਸਨ ਸਾਰੇ। ਸਰਦਾਰ ਸਤਵੰਤ ਸਿੰਘ ਨੂੰ ਅਜੇ ਇਸ ਗੱਲ ਦਾ ਪਤਾ ਨਹੀਂ ਸੀ। ਬੇਅੰਤ ਸਿੰਘ ਦੇ ਮਨ ਵਿੱਚ ਵਿਚਾਰ ਆਈ, ਕਿਸੇ ਤਰੀਕੇ ਇਸ ਗੱਲ ਦਾ ਬਦਲਾ ਲੈਣਾ ਚਾਹੀਦਾ। ਉਹਨਾਂ ਨੇ ਆਪਣੇ ਰਿਸ਼ਤੇਦਾਰ ਸਰਦਾਰ ਕੇਰ ਸਿੰਘ ਕੋਲ ਬੈਠ ਕੇ ਗੱਲ ਕੀਤੀ। ਕਹਿਣ ਲੱਗੇ, ਭਲਿਆ ਫੁੱਫੜ ਲੱਗਦਾ ਸੀ ਰਿਸ਼ਤੇ ਵਿੱਚੋਂ, ਮੈਨੂੰ ਦੱਸ ਕਦੇ ਵਕਤ ਆਇਆ ਸੀ, ਮੱਚਾ ਰੰਗੜ ਆਇਆ ਸੀ, ਸੁੱਕਾ ਸਿੰਘ ਮਹਿਤਾਬ ਸਿੰਘ ਪੈਦਾ ਹੋ ਗਿਆ ਸੀ, ਕਦੇ ਵਕਤ ਆਇਆ ਸੀ ਅਹਿਮਦ ਸ਼ਾਹ ਅਬਦਾਲੀ ਅਤੇ ਬਾਬਾ ਦੀਪ ਸਿੰਘ ਪੈਦਾ ਹੋ ਗਿਆ ਸੀ। ਮੈਂ ਅੱਜ ਪੁੱਛਣਾ ਚਾਹੁੰਦਾ, ਅੱਜ ਵੀ ਕੋਈ ਸੁੱਕਾ ਸਿੰਘ ਮਹਿਤਾਬ ਸਿੰਘ ਆਏਗਾ? ਅੱਜ ਵੀ ਕੋਈ ਬਾਬਾ ਦੀਪ ਸਿੰਘ ਆਏਗਾ? ਸਰਦਾਰ ਕੇਰ ਸਿੰਘ ਨੇ ਵਕਤ ਦੇਖ ਕੇ ਬੜੀ ਟਿਕਾਣੇ 'ਤੇ ਚੋਟ ਮਾਰੀ। ਕਹਿਣ ਲੱਗੇ, ਉਹ ਭਲਿਆ ਤੂੰ ਸੁੱਕਾ ਸਿੰਘ ਮਹਿਤਾਬ ਸਿੰਘ ਨੂੰ ਕਿਉਂ ਉਡੀਕਦਾ? ਤੁਹਾਡੇ ਵਿੱਚੋਂ ਵੀ ਤਾਂ ਕੋਈ ਸੁੱਕਾ ਸਿੰਘ ਮਹਿਤਾਬ ਸਿੰਘ ਪੈਦਾ ਹੋ ਸਕਦਾ, ਤੁਹਾਡੇ ਵਿੱਚੋਂ ਵੀ ਤਾਂ ਕੋਈ ਯੋਧਾ ਪੈਦਾ ਹੋ ਸਕਦਾ।
ਤੁਸੀਂ ਆਪਣੇ ਵਿੱਚੋਂ ਪੈਦਾ ਕਰੋ। ਬਾਬਾ ਦੀਪ ਸਿੰਘ ਮਨ ਵਿੱਚ ਵਿਚਾਰ ਬਣੀ, ਭਾਵਨਾ ਬਣੀ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਕੀਤੀ। ਸਰਦਾਰ ਬੇਅੰਤ ਸਿੰਘ ਦੇ ਮਨ ਵਿੱਚ ਤਾਂ ਵਿਚਾਰ ਆ ਗਈ, ਪਰ ਹੁਣ ਇਹਨੂੰ ਲਾਗੂ ਕਿਵੇਂ ਕਰੇ? ਮੈਂ ਇਕੱਲਾ ਹੈ, ਕਿਤੇ ਕੱਲ੍ਹ ਕੋਈ ਗਲਤੀ ਨਾ ਹੋ ਜਾਏ। ਉਹਨੇ ਮਨ ਦੇ ਵਿੱਚ ਭਾਵਨਾ ਬਣਾਈ। ਅਚਾਨਕ ਉਹਨਾਂ ਦਿਨਾਂ ਦੇ ਵਿੱਚ ਗੱਲ ਚੱਲੀ, ਸਤਵੰਤ ਸਿੰਘ ਨਾਲ ਸੀ, ਉਹਦੇ ਅੰਡਰ ਕੰਮ ਕਰਦਾ ਸੀ, ਅਤੇ ਨਾਲ ਗੱਲ ਚੱਲੀ। ਕਹਿਣ ਲੱਗੇ, ਭਲਿਆ ਐਤਕੀ ਦੀਵਾਲੀ ਕਿੱਥੋਂ ਦੀ ਮਨਾਉਣੀ ਹੈ? ਉਹਨੇ ਸਤਵੰਤ ਸਿੰਘ ਨੇ ਆਖਿਆ, ਕਹਿਣ ਲੱਗੇ ਦੀਵਾਲੀ ਕਾਹਦੀ ਮਨਾਉਣੀ ਹੈ? ਸਿੰਘ ਸਾਹਿਬਾਨ ਜੀ ਹੋਰਾਂ ਨੇ ਵਚਨ ਕੀਤਾ, ਹੁਕਮ ਕੀਤਾ ਵੀ ਦੀਵਾਲੀ ਐਤਕੀ ਕਾਲੀ ਰਹੇਗੀ। ਕਹਿਣ ਲੱਗੇ, ਕਾਲੀ ਦੀਵਾਲੀ ਨਹੀਂ ਰੱਖਣੀ, ਆਪਾਂ ਦੀਵਾਲੀ ਫਿਰ ਦੁਬਾਰੇ ਰਸ਼ਨਾਉਣੀ ਹੈ। ਕਹਿਣ ਲੱਗੇ, ਉਹ ਕਿਵੇਂ? ਕਹਿਣ ਲੱਗੇ, ਕੋਈ ਸੁੱਖਾ ਸਿੰਘ ਮਹਿਤਾਬ ਸਿੰਘ ਉੱਠੇਗਾ। ਮਨ ਵਿੱਚ ਵਿਚਾਰ ਬਣੀ, ਸਾਡੇ ਦੋਨਾਂ ਦੇ ਵਿਚਾਰ ਇੱਕ ਨੇ, ਤਿੰਨਾਂ ਬੈਠ ਕੇ ਸਲਾਹ ਕੀਤੀ। ਆਖਰ ਉਹ ਵਕਤ ਆਇਆ ਜਿਸ ਦਿਨ ਗੋਲੀਆਂ ਮਾਰ ਕੇ ਸਰਦਾਰ ਬੇਅੰਤ ਸਿੰਘ ਨੇ, ਸਰਦਾਰ ਸਤਵੰਤ ਸਿੰਘ ਨੇ ਗੱਲ ਸਪੱਸ਼ਟ ਕਰ ਦਿੱਤੀ। ਸ਼੍ਰੀ ਅਕਾਲ ਤਖਤ ਸਾਹਿਬ ਦਾ ਬਦਲਾ ਲੈ ਲਿਆ, ਬਦਲਾ ਲੈ ਕੇ ਸਪੱਸ਼ਟ ਕਰ ਦਿੱਤਾ। ਉਹਨਾਂ ਯੋਧਿਆਂ ਵਿੱਚੋਂ ਸਰਦਾਰ ਬੇਅੰਤ ਸਿੰਘ, ਸਤਵੰਤ ਸਿੰਘ ਇਹਨਾਂ ਨੂੰ ਪਕੜ ਲਿਆ ਗਿਆ। ਪਕੜ ਕੇ ਇਹਨਾਂ ਦੇ ਠੁੱਡੇ ਮਾਰ ਕੇ ਅੰਦਰ ਬੰਦ ਕਰ ਦਿੱਤਾ ਗਿਆ। ਲੰਮੀਆਂ ਤਰੀਕਾ ਚੱਲੀਆਂ, ਬੜਾ ਕੁਝ ਹੋਇਆ। ਮੈਂ ਸਿਰਫ ਸੰਖੇਪ ਵਿੱਚ ਬੇਨਤੀ ਕਰਨਾ ਕਿਉਂਕਿ ਇੰਨਾ ਵਕਤ ਨਹੀਂ ਹੈ। ਆਖਿਰਕਾਰ ਉਹ ਵਕਤ ਆਇਆ ਜਦੋਂ ਦਿੱਲੀ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੇ ਗਏ। ਔਖੇ ਵੇਲੇ ਸਾਥ ਕੌਣ ਦਿੰਦਾ? ਸਰਦਾਰ ਬੇਅੰਤ ਸਿੰਘ ਦਾ ਪਰਿਵਾਰ ਵੀ ਰੁਲਿਆ, ਸਰਦਾਰ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਬੜੇ ਦੁੱਖ ਭੋਗੇ। ਕੋਈ ਕਮਰਾ ਨਾ ਦੇਵੇ, ਕੋਈ ਕੋਲ ਨਾ ਖਲੋਵੇ, ਦਿੱਲੀ ਦੀਆਂ ਸੜਕਾਂ ਦੇ ਉੱਤੇ ਅਖਬਾਰ ਵਿਛਾ ਕੇ ਸ਼ਹੀਦ ਦਾ ਪਿਤਾ ਆਪਣੀ ਰਾਤ ਕੱਟ ਕੇ ਵਾਪਸ ਆ ਜਾਏ। ਆਖਿਰਕਾਰ ਵਕੀਲ ਨੇ ਕਿਹਾ, ਬਚਨ ਆਖਿਆ। ਕਹਿਣ ਲੱਗੇ, ਉਹ ਭਲਿਆ ਬਚਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਆਖਰੀ ਦਿਨਾਂ 'ਚ ਪਤਾ ਲੱਗਿਆ ਭਈ ਇਹ ਵਕਤ ਆ ਗਿਆ ਅਤੇ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਣੀ ਹੈ। ਅਤੇ ਬਾਪੂ ਤਰਲੋਕ ਸਿੰਘ ਨੂੰ ਵਕੀਲ ਨੇ ਫੋਨ ਕੀਤਾ। ਕਹਿਣ ਲੱਗੇ, ਬਾਪੂ ਵਾਅਦਾ ਤਾਂ ਮੈਂ ਇਹੋ ਕੀਤਾ ਸੀ ਵੀ ਤੇਰੇ ਪੁੱਤ ਨੂੰ ਬਚਾ ਦਿਆਂਗਾ, ਪਰ ਮੈਂ ਨਹੀਂ ਜੇ ਬਚਾ ਸਕਿਆ, ਉਹਨੂੰ ਫਾਂਸੀ ਤੰਗ ਦੇਣਾ ਅਤੇ ਅੱਜ ਹੀ ਮੈਨੂੰ ਪਤਾ ਲੱਗਾ ਤੇਰੇ ਕੋਲ ਅੱਜ ਦਾ ਹੀ ਦਿਨ ਹੈ, ਕੱਲ੍ਹ ਦਾ ਦਿਨ ਹੈ ਅਤੇ ਪਰਸੋਂ ਨੂੰ ਸਵੇਰੇ ਫਾਂਸੀ ਲਾ ਦਿੱਤਾ ਜਾਣਾ, ਇੰਨਾ ਵਕਤ ਨਹੀਂ ਹੈ, ਤੇਰੇ ਕੋਲ ਵਕਤ ਹੈ ਤੇ ਆ ਜਾ। ਅੱਧੀ ਰਾਤ ਨੂੰ ਫੋਨ ਕੀਤਾ, ਘਰ ਆ ਕੇ ਪਰਿਵਾਰ ਨੂੰ ਇਕੱਠਾ ਕੀਤਾ, ਹੌਸਲਾ ਦਿੱਤਾ ਅਤੇ ਨਾਲ ਗੱਡੀ ਕੀਤੀ। ਰੱਬ ਜਾਣੇ ਧੁੰਦ ਬਹੁਤ ਪਈ ਹੋਈ ਸੀ, ਬੜੇ ਕਹਿਰ ਭਰੀ ਔਖੇ ਵਕਤ ਵਿੱਚ ਦਿੱਲੀ ਪਹੁੰਚੇ। ਦਿੱਲੀ ਪਹੁੰਚ ਕੇ ਵਕਤ ਆਇਆ ਅਤੇ ਆਖਿਰਕਾਰ ਸਮਾਂ ਥੋੜ੍ਹਾ ਜਿਹਾ ਸੀ, ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਮੁਲਾਕਾਤ ਕਰਨ ਚੱਲੇ ਨੇ ਸਤਵੰਤ ਸਿੰਘ, ਅੰਦਰ ਬੈਠੇ ਰੱਬ ਦੀ ਬਾਣੀ ਪੜ੍ਹਦੇ ਨੇ, ਜੇਲ੍ਹ ਵਿੱਚ ਬੈਠੇ ਬਾਣੀ ਪੜ੍ਹਦੇ ਨੇ। ਬੜਾ ਦੁਖਦਾਈ ਪੱਖ ਆ ਉਹ ਸਾਡੀ ਕੌਮ ਦਾ। ਅਤੇ ਜਦੋਂ ਅੰਦਰ ਬੈਠੇ ਬਾਣੀ ਪੜ੍ਹਦੇ ਨੇ, ਬਾਪੂ ਤਰਲੋਕ ਸਿੰਘ ਗਿਆ, ਜਾ ਕੇ ਸਾਹਮਣੇ ਬੈਠ ਗਿਆ, ਬੜਾ ਧੀਰਜ ਕਰਕੇ ਗਿਆ ਸੀ, ਸ਼ਾਇਦ ਮੈਂ ਆਪਣੀ ਅੱਖ ਵਿੱਚ ਅੱਥਰੂ ਨਹੀਂ ਆਉਣ ਦੇਣਾ। ਸਾਹਮਣੇ ਬੈਠਾ ਰਿਹਾ ਕੁਝ ਸਮਾਂ, ਸਤਵੰਤ ਸਿੰਘ ਬਾਣੀ ਪੜ੍ਹਦੇ ਰਹੇ, ਕੁਝ ਸਮਾਂ ਸੀ ਮੁਲਾਕਾਤ ਦਾ। ਜਦੋਂ 2-4-5 ਮਿੰਟ ਲੰਘ ਗਏ, ਸਬਰ ਨਾ ਆਇਆ, ਆਵਾਜ਼ ਮਾਰੀ, ਉਹ ਸਤਵੰਤ ਸਿੰਘ ਪੁੱਤਵੇ ਮੇਰੇ ਨਾਲ ਗੱਲ ਕਰ ਲੈ, ਸਤਵੰਤ ਸਿੰਘ ਪੁੱਤਵੇ ਮੇਰੇ ਨਾਲ ਗੱਲ ਕਰ ਲੈ, ਤੈਨੂੰ ਸ਼ਾਇਦ ਨਹੀਂ ਪਤਾ ਤੂੰ ਕੋਠੜੀ ਵਿੱਚ ਬੈਠਾ, ਤੇਰੀ ਫਾਂਸੀ ਨਿਸ਼ਚਿਤ ਹੋ ਗਈ ਹੈ, ਤੈਨੂੰ ਕੱਲ੍ਹ ਫਾਂਸੀ ਟੰਗਣਾ, ਜਲਦੀ ਕਰ ਤੂੰ ਮੇਰੇ ਨਾਲ ਗੱਲ ਕਰ ਲੈ। ਬਾਣੀ ਪੜ੍ਹਦਾ, ਲੰਮੀ ਬਾਣੀ ਪੜ੍ਹਦਾ, ਕੁਝ ਸਮੇਂ ਬਾਅਦ ਪੜ੍ਹ ਲਈ ਪੁੱਤਵੇ, ਗੁਟਕਾ ਫਿਰ ਚੁੱਕ ਲਵੀ, ਮੇਰੇ ਨਾਲ 2-4 ਗੱਲਾਂ ਕਰ ਲੈ। ਸਤਵੰਤ ਸਿੰਘ ਨੇ ਥੋੜ੍ਹੀ ਜਿਹੀ ਬਾਣੀ ਪੜ੍ਹ ਕੇ ਉੱਥੇ ਸਮਾਪਤੀ ਕੀਤੀ, ਮੱਥਾ ਟੇਕਿਆ, ਮੱਥਾ ਟੇਕ ਕੇ ਬਾਪੂ ਦੇ ਸਾਹਮਣੇ ਆ ਕੇ ਬੈਠ ਗਿਆ। ਕਹਿਣ ਲੱਗੇ, ਬਾਪੂ ਕਿਉਂ ਡੋਲਣਾ, ਬਾਪੂ ਕਿਉਂ ਡੋਲਣਾ? ਕਹਿਣ ਲੱਗੇ, ਪੁੱਤ ਵੇ ਤੈਨੂੰ ਪਤਾ ਤੇਰੀ ਫਾਂਸੀ ਨਿਸ਼ਚਿਤ ਹੋ ਗਈ ਹੈ? ਕਹਿਣ ਲੱਗੇ, ਹਾਂ ਬਾਪੂ ਮੈਨੂੰ ਪਤਾ ਹੈ, ਮੈਨੂੰ ਕੱਲ੍ਹ ਫਾਂਸੀ ਲਾ ਦੇਣਾ, ਮੈਨੂੰ ਪਤਾ ਇਸ ਗੱਲ ਦਾ। ਇੱਕ ਵਾਰੀ ਸਾਹਮਣੇ ਬੈਠ ਕੇ ਤਾਹਾਂ ਨਿਕਲ ਗਈਆਂ। ਕਹਿਣ ਲੱਗੇ, ਪੁੱਤ ਵੇ ਮੁੜ ਨਹੀਂ ਮਿਲਣ ਦੇਣਾ, ਕੋਈ ਤੂੰ ਗੱਲ ਕਹਿਣੀ ਹੈ, ਸੁਨੇਹਾ ਦੇਣਾ, ਇਹ ਮੈਨੂੰ ਗੁਣ ਦੇ ਦੇ, ਮੁੜ ਕੇ ਵਕਤ ਨਹੀਂ ਮਿਲਣਾ, ਮੈਂ ਸਿਰਫ ਅਰਜ਼ ਕਰ ਰਿਹਾ ਸੱਚੇ ਨਾਮ ਦੀ ਟੇਕ ਲੈ ਕੇ ਦੇਖ। ਆ ਵੇਖ ਕਿਹੋ ਜਿਹੇ ਇਹੋ ਜਿਹੇ ਕੌਣ ਹੋ ਸਕਦੇ ਨੇ। ਉਸੇ ਵੇਲੇ ਸਤਵੰਤ ਸਿੰਘ ਨੇ ਕਿਹਾ, ਕਹਿਣ ਲੱਗੇ ਬਾਪੂ ਮੈਂ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਦੱਸ ਪੁੱਤ ਵੇ। ਪਹਿਲੀ ਗੱਲ ਸਾਂਝੀ ਕਰਨੀ ਹੈ, ਪਹਿਲੀ ਗੱਲ ਬੇਨਤੀ ਕਰਨੀ ਹੈ ਭਈ ਮੇਰੀ ਸ਼ਹੀਦੀ ਦਾ ਕੋਈ ਰਾਜਨੀਤਿਕ ਲਾਹਾ ਨਾ ਜੇ ਲਿਓ, ਮੇਰੀ ਸ਼ਹੀਦੀ ਦਾ ਕੋਈ ਰਾਜਨੀਤਿਕ ਲਾਹਾ ਨਾ ਜੇ ਲਿਓ। ਦੂਜੀ ਗੱਲ ਬਾਪੂ ਸ਼ਾਇਦ ਤੈਨੂੰ ਕਰਨੀ ਔਖੀ ਹੋਵੇ ਪਰ ਤੂੰ ਕਰਕੇ ਜਾਈ ਮੇਰੇ ਪਿਤਾ, ਕਿਤੇ ਇਤਿਹਾਸ ਦਾਗੀ ਨਾ ਹੋ ਜਾਏ, ਤੂੰ ਕਰਕੇ ਜਾਵੀਂ ਜਿਹੜੀ ਗੱਲ ਮੈਂ ਤੈਨੂੰ ਕਹਿਣ ਲੱਗਾ। ਕਹਿਣ ਲੱਗੇ ਦੱਸ ਪੁੱਤਰਾ ਕੀ ਕਰਨਾ ਹੈ। ਕਹਿਣ ਲੱਗੇ ਬਾਪੂ ਜਦ ਤੂੰ ਮੇਰੇ ਕੋਲੋਂ ਜਾਵੇਂ, ਜਦ ਤੂੰ ਇੱਥੋਂ ਜਾਵੇਂ, ਤੂੰ ਜੈਕਾਰੇ ਲਾਉਂਦਾ ਜਾਈ ਬਾਪੂ, ਏ ਤੇਰਾ ਖਿਰਦਾ ਨਾ ਡੋਲੇ। ਉਸੇ ਵੇਲੇ ਬਾਪੂ ਨੇ ਗੱਲ ਕਹੀ, ਕਹਿਣ ਲੱਗੇ ਪੁੱਤ ਵੇ ਤੈਨੂੰ ਪਤਾ ਮੈਂ ਬੜੀ ਮਾਣ ਨਾਲ ਛਾਤੀ ਚੌੜੀ ਕਰਕੇ ਫਿਰਦਾ ਸਾਂ, ਮੇਰਾ ਪੁੱਤ ਏਡੀ ਦੂਰ ਲੱਗਾ ਹੋਇਆ ਅਤੇ ਅੱਜ ਜਦੋਂ ਤੇਰੀ ਮੌਤ ਦਾ ਸੁਨੇਹਾ ਮਿਲਣਾ ਉਹ ਮੈਂ ਕਿਵੇਂ ਬਰਦਾਸ਼ਤ ਕਰਾਂਗਾ ਪੁੱਤ ਵੇ, ਕਿਵੇਂ ਜੈਕਾਰੇ ਲਾਵਾਂਗਾ। ਤੈਨੂੰ ਪਤਾ ਮੇਰੀਆਂ ਲੱਤਾਂ ਭਾਰ ਨਹੀਂ ਚੁੱਕਣਾ, ਤੈਨੂੰ ਪਤਾ ਮੈਂ ਕੰਧਾਂ ਨੂੰ ਪਕੜ ਕੇ ਬਾਹਰ ਨਿਕਲਣਾ, ਤੈਨੂੰ ਪਤਾ ਬਾਹਰ ਪਰਿਵਾਰ ਆਇਆ ਹੋਇਆ ਉਹ ਜਿਨ੍ਹਾਂ ਦੇ ਜਵਾਨ ਪੁੱਤ ਚਲੇ ਜਾਣ ਉਹਨਾਂ ਨੂੰ ਕਿਵੇਂ ਸਬਰ ਦੇ ਘੁੱਟ ਭਰਨੇ ਪੈਂਦੇ ਨੇ, ਉਹਨਾਂ ਨੂੰ ਪੁੱਛੀ ਜਿਨ੍ਹਾਂ ਨੇ ਬਾਹਰ ਮੈਨੂੰ ਸੰਭਾਲਣਾ, ਇੱਥੋਂ ਮੈਂ ਇਕੱਲੇ ਨੇ ਜਾਣਾ ਅਤੇ ਤੂੰ ਕਹਿੰਦਾ ਜੈਕਾਰੇ ਛੱਡਦਾ ਜਾਈ। ਕਹਿਣ ਲੱਗੇ ਬਾਪੂ ਲੋਕਾਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਵੇਖਿਆ, ਚਮਕੌਰ ਦੀ ਗੜੀ 'ਚ ਲੋਕਾਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਵੇਖਿਆ ਭਈ ਉਹਨੇ ਪੁੱਤਾਂ ਦੀਆਂ ਸ਼ਹਾਦਤਾਂ 'ਤੇ ਜੈਕਾਰੇ ਲਾਏ ਸਨ। ਉਹਨਾਂ ਨੇ ਲੋਕਾਂ ਨੇ ਨਹੀਂ ਜੇ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਪੁੱਤ ਦਾ ਕਲੇਜਾ ਮੂੰਹ 'ਚ ਪਵਾ ਕੇ ਵੀ ਹੱਸ ਕੇ ਦਿਖਾਇਆ ਸੀ, ਉਹਨਾਂ ਨਹੀਂ ਜੇ ਵੇਖਿਆ ਮਾਤਾ ਗੁੱਜਰ ਕੌਰ ਨੇ ਕਿਵੇਂ ਪੋਤੇ ਸ਼ਹੀਦ ਕਰਵਾ ਕੇ ਰੱਬ ਦਾ ਭਾਣਾ ਮੰਨਿਆ ਸੀ। ਬਾਪੂ ਲੋਕ ਸ਼ੱਕ ਕਰਨਗੇ, ਸ਼ਾਇਦ ਸਿੱਖਾਂ ਦਾ ਇਤਿਹਾਸ ਕਮਜ਼ੋਰ ਹੋਵੇਗਾ, ਤੇਰੇ ਕੋਲ ਵਕਤ ਮਿਲਿਆ ਇਤਿਹਾਸ ਨੂੰ ਸਿਰਜਣ ਦਾ। ਬਾਪੂ ਤੂੰ ਹੌਸਲੇ ਨਾਲ ਜਾਵੀਂ, ਭਾਵੇਂ ਜਿਵੇਂ ਮਰਜ਼ੀ ਕਰਕੇ ਜਾਵੀਂ, ਉਹ ਬਾਪੂ ਤੂੰ ਇੱਥੋਂ ਜੈਕਾਰੇ ਛੱਡਦਾ ਜਾਵੀਂ। ਗੁਰੂ ਆਸਰਾ ਲੈ ਕੇ ਮੁਲਾਕਾਤ ਦਾ ਵਕਤ ਸਮਾਪਤ ਹੋ ਗਿਆ। ਬਾਪੂ ਤੁਰਿਆ, ਕਹਿਣ ਲੱਗਿਆ ਪੁੱਤ ਵੇ ਤੇਰੀ ਮਾਂ ਨੇ ਆਉਣਾ ਡੋਲੀ ਨਾ। ਜਦੋਂ ਬਾਹਰ ਨਿਕਲਿਆ ਬਾਪੂ ਬਾਹਰ ਤੁਰਿਆ ਜਾ ਰਿਹਾ, ਜਾਂਦਾ ਜਾਂਦਾ ਜੈਕਾਰੇ ਛੱਡਦਾ, ਅੱਖਾਂ ਭਿੱਜੀਆਂ ਹੋਈਆਂ ਨੇ, ਮਨ ਭਰਿਆ ਹੋਇਆ ਜੈਕਾਰੇ ਛੱਡਦਾ ਜਾਂਦਾ। ਬਾਹਰੋਂ ਪ੍ਰੈਸ ਵਾਲੇ ਇਕੱਠੇ ਹੋ ਗਏ, ਕਹਿਣ ਲੱਗੇ ਤੈਨੂੰ ਵਧਾਈਆਂ ਬਾਪੂ, ਦੱਸ ਤੇਰੇ ਪੁੱਤ ਦੀ ਫਾਂਸੀ ਟਲੀ ਕਿਵੇਂ ਹੈ। ਉਹ ਕਹਿਣ ਲੱਗਿਆ ਭਲੇ ਉਹ ਟਲੀ ਨਹੀਂ ਹੈ, ਟਲੀ ਨਹੀਂ ਹੈ, ਕੱਲ੍ਹ ਫਾਂਸੀ ਦੇਣਾ ਉਹਨੂੰ। ਕਹਿਣ ਲੱਗੇ ਫਿਰ ਤੂੰ ਜੈਕਾਰੇ ਕਿਹੜੇ ਹੱਸਦੇ ਛੱਡਦਾ। ਕਹਿਣ ਲੱਗਿਆ ਇਹ ਮੇਰੇ ਪੁੱਤ ਦੀ ਤਮੰਨਾ, ਇਹ ਮੇਰੇ ਲਾਡਲੇ ਦੀ ਤਮੰਨਾ, ਜਿਹੜੇ ਅੱਜ ਪਾਪੀ ਨੂੰ ਸਜ਼ਾ ਦੇਣ ਦੇ ਬਾਵਜੂਦ ਵੀ ਇਹ ਸੋਚਦੇ ਨੇ ਅਸੀਂ ਆਪਣਾ ਆਪਾ ਕੌਮ ਦੇ ਲੇਖੇ ਲਾਉਣਾ, ਇਹ ਮੇਰੇ ਪੁੱਤ ਦੀ ਤਮੰਨਾ। ਉਹਨੇ ਕਿਹਾ ਸੀ ਵੀ ਜੈਕਾਰੇ ਛੱਡਦਾ ਜਾਵੀਂ, ਮੈਂ ਤਾਂ ਆਪਣੇ ਪੁੱਤ ਦੀ ਖਾਤਰ ਜੈਕਾਰੇ ਛੱਡਦਾ ਆ ਰਿਹਾ। ਜਿਨ੍ਹਾਂ ਨੂੰ ਟੇਕ ਸੱਚੇ ਨਾਮ ਦੀ ਹੋਵੇ ਯਾਦ ਰੱਖਿਓ ਜੇ ਉਹ ਦੋਵੇਂ ਯੋਧੇ ਅਤੇ ਫਾਂਸੀ ਦੇ ਤਖ਼ਤੇ 'ਤੇ ਲਟਕਾ ਦਿੱਤੇ, ਤਖ਼ਤੇ 'ਤੇ ਲਟਕਣ ਲੱਗਿਆ ਨੇ ਵੀ ਜੈਕਾਰੇ ਲਾ ਕੇ ਦੁਨੀਆ ਨੂੰ ਪ੍ਰਗਟ ਕਰ ਦਿੱਤਾ। ਜਿਨ੍ਹਾਂ ਨੂੰ ਟੇਕ ਸੱਚੇ ਨਾਮ ਦੀ ਹੋਵੇ ਉਹ ਕਦੇ ਮੌਤ ਤੋਂ ਡਰਾਇਆ ਨਹੀਂ ਜੇ ਡਰਦੇ। ਉਹ ਗੁਰੂ ਕਿਹਾ ਸਿੱਖਾ ਥਾਂ ਥਾਂ 'ਤੇ ਨਾ ਭਟਕੋਏ, ਤੇਰੇ ਸ਼ਹੀਦਾਂ ਦਾ ਵਿਰਸਾ ਫੋਲ ਲੈ, ਗੁਰੂਆਂ ਦਾ ਵਿਰਸਾ ਫੋਲ ਲੈ, ਗੁਰਬਾਣੀ ਦਾ ਵਿਰਸਾ ਫੋਲ ਲੈ, ਭਾਈ ਨੰਦ ਲਾਲ ਸਿੰਘ ਦਾ ਵਿਰਸਾ ਫੋਲ ਲੈ, ਭਾਈ ਗੁਰਦਾਸ ਜੀ ਦਾ ਵਿਰਸਾ ਫੋਲ ਲੈ, ਕਿਸੇ ਦਾ ਵੀ ਵਿਰਸਾ ਫੋਲ ਲੈ, ਉਹ ਤੈਨੂੰ ਗੁਰੂ ਦੇ ਲੜ ਨਾਲ ਜੋੜਨ ਦੀ ਗੱਲ ਕਰਨਗੇ। ਆਓ ਸ਼ਬਦ ਦੀ ਵਿਚਾਰ ਵੀ ਥੋੜ੍ਹੇ ਜਿਹੇ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਸਕੀਏ, ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖੀਏ। ਹੁਣ ਇੱਕ ਕੋਸ਼ਿਸ਼ ਕਰੀਏ ਭਈ ਨਿਰੇ ਸ਼ਹੀਦ ਕਰਵਾਈ ਨਾ ਜਾਈਏ, ਕਿੰਨੇ ਕੁ ਹੀਰੇ ਗਵਾਓਗੇ, ਹੁਣ ਤੇ ਜਾਗ ਜਾਓ, ਕਿੰਨੇ ਕੁ ਹੀਰੇ ਗਵਾਓਗੇ, ਹੁਣ ਤੇ ਜਾਗ ਜਾਓ, ਆਓ ਸੋਚ ਵਿਚਾਰ ਕਰੀਏ, ਛੱਡੀਏ ਪਤਨ ਪੁਣੇ ਨੂੰ, ਛੱਡੀਏ ਨਸ਼ਿਆਂ ਨੂੰ, ਇੱਕ ਮੁੱਠ ਹੋ ਕੇ ਪੰਥ ਦੇ ਦਰਦ ਦੀ ਬਾਤ ਕਰੀਏ, ਹੁਣ ਵੀ ਕਿਤੇ ਹੀਰੇ ਨਾ ਸਾਡੇ ਕੋਲੋਂ ਚਲੇ ਜਾਣ, ਸਮਝਣ ਦੀ ਕੋਸ਼ਿਸ਼ ਕਰੋ। ਜੇ ਮੇਰੇ ਦਾਤੇ ਨੇ ਅੱਜ ਅੰਮ੍ਰਿਤ ਬੋਲ ਬਖਸ਼ਿਸ਼ ਕੀਤਾ, ਪਿਆਰ ਨਾਲ ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਸੰਤ ਉਦਰਨ, ਸੰਤਾਂ ਨੂੰ ਉਧਾਰ ਕਰ ਦੇਣ ਵਾਲਾ, ਗੁਰਮੁਖਾਂ ਦੀ ਜ਼ਿੰਦਗੀ ਨੂੰ ਪਾਰ ਕਰ ਦੇਣ ਵਾਲਾ, ਉਹ ਨਿਰੰਕਾਰ ਪਰਮੇਸ਼ਰ ਦਿਆਲੰ ਜਿਹੜਾ ਬਹੁਤ ਦੀਨਾਂ ਦਾ ਦਿਆਲ ਰਹਿਮਤਾ ਕਰਨ ਵਾਲਾ ਹੈ। ਸਾਹਿਬ ਜੀ ਆਖਦੇ ਨੇ ਆਸਰੰਗ, ਆਸਰੰਗ ਦਾ ਅਰਥ ਹੁੰਦਾ ਸਹਾਰਾ, ਆਸਰਾ। ਗੋਪਾਲ ਕੀਰਤਨ ਹੈ, ਗੋਪਾਲ ਧਰਤੀ ਨੂੰ ਪਾਲਣ ਵਾਲਾ, ਗੋ ਦਾ ਅਰਥ ਹੁੰਦਾ ਧਰਤੀ, ਪਾਲ ਦਾ ਅਰਥ ਹੁੰਦਾ ਪਾਲਣ ਵਾਲਾ, ਉਹ ਜਿਹੜਾ ਸਮੁੱਚੀ ਕਾਇਨਾਤ ਨੂੰ ਪਾਲਦਾ, ਉਹ ਦਾਤੇ, ਉਹ ਪਰਮੇਸ਼ਰ, ਉਹ ਨਿਰੰਕਾਰ ਦਾ ਸਹਾਰਾ ਤੱਕ ਉਹ ਬੰਦੇ ਆ, ਉਹ ਜਿਹੜੇ ਉਹਦੇ ਕੀਰਤਨ ਦੇ ਸਹਾਰੇ ਰਹਿੰਦੇ ਨੇ, ਜਿਹੜੇ ਉਹਦੇ ਜਸ ਦੇ ਸਹਾਰੇ ਰਹਿੰਦੇ ਨੇ, ਜਿਹੜੇ ਉਹਦੀ ਵਡਿਆਈ ਕਰਦੇ ਨੇ। ਇਸ ਸਾਹਿਬ ਕੀ ਟੇਕ, ਮੈਨੂੰ ਉਹ ਸਾਹਿਬ ਦੀ ਟੇਕ ਹੈ, ਨਾਨਕ ਮਨੇ ਮਾਹੇ ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਮੈਂ ਤਾਂ ਉਹਦੀ ਟੇਕ ਆਸਰਾ ਤੱਕਿਆ ਹੋਇਆ, ਜਿਹਦਾ ਨਾਂ ਲੈਂਦੇ ਹਾਂ ਮੇਰੀ ਝੋਲੀ ਵਿੱਚ ਸੁੱਖ ਪੈ ਜਾਂਦੇ ਨੇ, ਮੇਰੀ ਜ਼ਿੰਦਗੀ ਵਿੱਚੋਂ ਦੁੱਖ ਖਤਮ ਹੋ ਜਾਂਦਾ, ਸੱਚੇ ਸਾਈਂ ਨਾਲ ਪ੍ਰੀਤ ਬਣ ਜਾਂਦੀ ਹੈ। ਮੈਂ ਉਹਦੀ ਬੰਦਗੀ ਦਾ, ਮੈਂ ਉਹਦੇ ਪਿਆਰ ਦਾ, ਮੈਂ ਉਹਦੇ ਕੀਰਤਨ ਦਾ, ਮੈਂ ਉਹਦੀ ਵਡਿਆਈ ਦਾ, ਮੈਂ ਉਹਦੇ ਜਸ ਦਾ। ਇੱਕ ਵਾਰੀ ਕਹਿ ਕੇ ਦੇਖ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਗੇ। ਕਹਿਣ ਲੱਗੇ ਵੱਡੇ ਦੀਆਂ ਵਡਿਆਈਆਂ ਕਰਕੇ ਵੇਖ, ਇੱਕ ਦਿਨ ਵਕਤ ਆਵੇਗਾ ਉਹ ਵੱਡਾ ਤੈਨੂੰ ਵੀ ਵੱਡਾ ਕਰ ਦੇਵੇਗਾ, ਆਪਣੇ ਨਾਲ ਜੋੜ ਲਵੇਗਾ, ਜਿਨ੍ਹਾਂ ਨੇ ਇਸ ਨਾਮ ਦਾ ਸਹਾਰਾ ਲਿਆ ਜੀ।
ਨਿਰਮਲੰ ਸੰਤ ਸੰਗੇਣ,
ਨਿਰਮਲੰ ਸੰਤ ਸੰਗੇਣ, ਸਾਹਿਬ ਜੀ ਆਖਦੇ ਨੇ, ਕਹਿੰਦੇ ਉਹਨਾਂ ਦਾ ਸੰਗੇਣ, ਸੰਗ ਸੰਗੇਣ, ਉਹਨਾਂ ਦਾ ਸੰਗ ਕਰਿਆ, ਇਹੋ ਜਿਹੇ ਗੁਰਮੁਖਾਂ ਦਾ ਸੰਗ ਕਰਿਆ, ਜਿਹਨਾਂ ਆਸਰਾ ਪਰਮੇਸ਼ਰ ਦੇ ਨਾਮ ਦਾ ਲਿਆ ਹੋਇਆ, ਜਿਹਨਾਂ ਟੇਕ ਰੱਬ ਦੇ ਨਾਮ ਦੀ ਲਈ ਹੋਈ ਹੈ, ਉਹਨਾਂ ਦਾ ਆਸਰਾ ਲਿਆ, ਉਹਨਾਂ ਦੇ ਨਾਲ ਬੈਠਿਆਂ, ਉਹਨਾਂ ਦਾ ਸੰਗ ਕਰਿਆ, ਉਹਨਾਂ ਦੇ ਕੋਲ ਬੈਠਿਆਂ, ਉਹਨਾਂ ਦੀ ਸੰਗਤ ਵਿੱਚ ਜੁੜਿਆ, ਉਹ ਸੰਤ ਭਲੇ ਨੇ, ਉਹ ਸੰਤ ਚੰਗੇ ਨੇ, ਜਿਹੜੇ ਰੱਬੀ ਇਬਾਦਤ ਵਾਲੇ ਪਾਸੇ ਮਨੁੱਖ ਨੂੰ ਪ੍ਰੇਰਨਾ ਦਿੰਦੇ ਨੇ। ਕਹਿਣ ਲੱਗੇ ਕਦੇ ਸੰਗ ਕਰਕੇ ਦੇਖੀ ਭਾਈ ਮਰਦਾਨੇ ਦਾ, ਕਦੇ ਸੰਗ ਕਰਕੇ ਦੇਖੀ ਬਾਬੇ ਬੁੱਢੇ ਦਾ, ਕਦੇ ਸੰਗ ਕਰਕੇ ਦੇਖੀ ਭਾਈ ਮੰਝ ਦਾ, ਕਦੇ ਸੰਗ ਕਰਕੇ ਦੇਖੀ ਭਾਈ ਮਨੀ ਸਿੰਘ ਦਾ, ਕਦੇ ਸੰਗ ਕਰਕੇ ਦੇਖੀ ਬਾਬਾ ਜੀਵਨ ਸਿੰਘ ਭਾਈ ਜੇਤੇ ਦਾ, ਕਦੇ ਸੰਗ ਕਰਕੇ ਦੇਖੀ ਭਾਈ ਸੰਗਤ ਸਿੰਘ ਦਾ, ਕਦੇ ਸੰਗ ਕਰਕੇ ਦੇਖੀ ਉਹ ਭਾਈ ਉਦੈ ਸਿੰਘ ਦਾ, ਕਦੇ ਸੰਗ ਕਰਕੇ ਦੇਖੀ ਉਹ ਭਾਈ ਬਚਿੱਤਰ ਸਿੰਘ ਦਾ। ਜਿੱਦਣ ਉਹਨੇ ਨਾਕੜੀ ਮਾਰ ਕੇ ਮੋੜਿਆ ਸੀ ਨਾ, ਅਤੇ ਉੱਦਣ ਸਾਰੇ ਵੇਖਦੇ ਸਨ ਵੀ ਭਲਿਆ ਬਚਿੱਤਰ ਸਿੰਘ ਆ, ਤੇਰਾ ਛੋਟਾ ਜਿਹਾ ਕੱਦ, ਤੇਰਾ ਛੋਟਾ ਜਿਹਾ ਸਰੀਰ, ਤੇਰੇ ਵਿੱਚ ਐਡੀ ਵੱਡੀ ਤਾਕਤ ਕਿੱਥੋਂ ਆਈ। ਭਾਈ ਬਚਿੱਤਰ ਸਿੰਘ ਕਹਿਣ ਲੱਗਿਆ, ਉਹ ਬਚਿੱਤਰ ਸਿੰਘ ਨੂੰ ਨਾ ਦੇਖੋ, ਬਚਿੱਤਰ ਸਿੰਘ ਨੂੰ ਨਾ ਦੇਖੋ, ਉਹਨੂੰ ਦੇਖੋ ਜਿਹਨੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ। ਭਇਓ ਅਤੇ ਬਲਵਾਨ ਹੈ ਜਾਮ ਗੁਰੂ ਹੋਏ ਵੱਲ, ਵਕਤ ਬਚਾਈਏ ਜਾਮ ਗੁਰੂ ਹੋਏ ਵੱਲ, ਧਨੇ ਕਿਆ ਗਰਭ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਕਿਆ ਕੀਜੈ। ਕਹਿਣ ਲੱਗੇ ਭਲਿਆ ਜਿਹਦੇ ਗੁਰੂ ਵੱਲ ਹੋਵੇ, ਭਾਈ ਉਹਦੀ ਜ਼ਿੰਦਗੀ ਦੇ ਅੰਦਰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਨਿਰਮਲੰਗ ਸੰਤ ਸੰਗੇਣ, ਇਹੋ ਜਿਹੇ ਸੰਤਾਂ ਦਾ, ਇਹੋ ਜਿਹੇ ਗੁਰਮੁਖਾਂ ਦਾ ਸੰਗ ਕਰਿਆ, ਜੀਵਨ ਵਿੱਚ ਪਾਰ ਉਤਾਰਾ ਹੋਵੇਗਾ ਜੀ।
ਓਟ ਨਾਨਕ ਪਰਮੇਸ਼ੁਰ ਹੈ,
ਉਹਨਾਂ ਦਾ ਜਿਨ੍ਹਾਂ ਨੂੰ ਓਟ ਸਹਾਰਾ ਨਾਨਕ ਪਰਮੇਸ਼ੁਰ ਹੈ, ਜਿਨ੍ਹਾਂ ਨੂੰ ਓਟ ਸਹਾਰਾ ਕੇਵਲ ਪਰਮੇਸ਼ਰ ਦਾ ਹੈ ਜੀ।
ਚੰਦਨ ਚੰਦ ਨਾ ਸਰਦ ਰੁੱਤ,
ਉਹ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਕਦੇ ਭਟਕਣਾ ਅਤੇ ਤਪਸ਼ ਖਤਮ ਨਹੀਂ ਹੋ ਸਕਦੀ। ਉਹ ਬਾਹਰੀ ਉਪਰਾਲੇ ਜਿੰਨੇ ਮਰਜ਼ੀ ਕਰ ਲਵੇ, ਕੋਈ ਚੰਦਨ ਦੀ ਚਾਂਦਨੀ, ਕੋਈ ਚੰਦਨ ਨੂੰ ਆਪਣੇ ਸਰੀਰ 'ਤੇ ਮਲ ਕੇ ਬੈਠ ਜਾਏ, ਸਰਦੀ ਰੁੱਤ ਵਿੱਚ ਬੈਠ ਜਾਏ। ਸਰਦੀ ਰੁੱਤ ਵਿੱਚ ਉਹਦਾ ਤਨ ਤਾਂ ਠੰਡਾ ਹੋ ਸਕਦਾ ਪਰ ਉਹਦਾ ਮਨ ਠੰਡਾ ਨਹੀਂ ਜੇ ਹੋਣਾ। ਚੰਦਨ ਤੇਰੇ ਤਨ ਨੂੰ ਠੰਡਾ ਕਰ ਸਕਦਾ ਪਰ ਤੇਰੇ ਮਨ ਨੂੰ ਠੰਡਾ ਚੰਦਨ ਕੋਲੋਂ ਕਰਨ ਦੀ ਵੀ ਤਾਕਤ ਨਹੀਂ।
ਮੂਲ ਨਾ ਮਿਟਈ ਕਾਮ,
ਕੋਈ ਚੰਦਰਮੇ ਦੀ ਰੋਸ਼ਨੀ ਲੈ ਲੈ, ਕੋਈ ਚੰਦਨ ਨੂੰ ਮਲ ਲਵੇ, ਕੋਈ ਸਰਦ ਰੁੱਤ ਵਿੱਚ ਬੈਠ ਜਾਏ, ਮੂਲ ਨਾ ਮਿਟੀ ਕਾਮ। ਯਕੀਨ ਕਰਕੇ ਜਾਣਿਓ ਬਿਲਕੁਲ ਉਹਦੇ ਅੰਦਰ ਦੀ ਤਪਸ਼ ਕਦੇ ਮਿਟ ਨਹੀਂ ਸਕਦੀ ਜੀ।
ਸ਼ੀਤਲ ਥੀਵੈ ਨਾਨਕਾ,
ਸ਼ੀਤਲ ਥੀਵੈ ਨਾਨਕਾ, ਉਹ ਸ਼ੀਤਲ ਹੋ ਜਾਂਦੇ ਨੇ, ਉਹ ਠੰਡੇ ਹੋ ਜਾਂਦੇ ਨੇ, ਸ਼ਾਂਤ ਚਿੱਤ ਵਾਲੇ ਹੋ ਜਾਂਦੇ ਨੇ, ਗੁਰੂ ਚਰਨਾਂ ਵਿੱਚ ਜੁੜਨ ਵਾਲੇ ਹੋ ਜਾਂਦੇ ਨੇ, ਨਾ ਵਿਕਾਰਾਂ ਦੀ। ਇੱਕ ਬਚਨ ਪੜ੍ਹਦੇ ਹੋ ਨਾ, ਗੁਰੂ ਅਮਰਦਾਸ ਜੀ ਨੇ ਬਚਨ ਸੁਣਿਆ ਸੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ, ਤੋ ਨਾਨਕ ਤ੍ਰਿਸ਼ਟਸ ਦੇਹਾ। ਕਹਿਣ ਲੱਗੇ ਇੱਕ ਵਾਰੀ ਨਾਮ ਦੀ ਕਣੀ ਨੂੰ ਲੈ ਕੇ ਦੇਖ ਸਜਣਾ, ਫਿਰ ਤੇਰਾ ਜੀਵਨ ਕਿੰਨਾ ਸ਼ਾਂਤ ਹੋ ਜਾਏਗਾ। ਸ਼ੀਤਲ ਥੀਵੈ ਨਾਨਕਾ, ਉਹ ਮਨੁੱਖ ਸ਼ਾਂਤ ਸੁਭਾਅ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਸਾਈਂ ਦੀ ਰਹਿਮਤ ਹੋ ਜਾਵੇਗੀ।
ਜਪੰਦੜੋ ਹਰ ਨਾਮ,
ਜਿਹੜੇ ਨਾਮ ਨੂੰ ਆਪਣੀ ਜ਼ੁਬਾਨ ਤੋਂ ਜਪਦੇ ਨੇ, ਜਿਹੜੇ ਜੀਵਨ ਵਿੱਚ ਰੱਬੀ ਗੁਣਾਂ ਨੂੰ ਧਾਰਨ ਕਰਦੇ ਨੇ, ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਆਉਣੀ ਹੈ। ਇੱਕ ਸਾਨੂੰ ਬੜਾ ਵੱਡਾ ਭੁਲੇਖਾ ਹੈ ਵੀ ਬੰਦਗੀ ਕੋਈ ਕਰੇ, ਸਿਮਰਨ ਕੋਈ ਕਰੇ, ਤੇ ਸ਼ਾਇਦ ਸਾਨੂੰ ਇਸ ਗੱਲ ਦਾ ਪ੍ਰਾਪਤੀ ਹੋ ਜਾਏ। ਕੋਈ ਨਹੀਂ ਸੱਜਣਾ, ਤੇਰੇ ਕੋਲੋਂ ਨਹੀਂ ਪ੍ਰਾਪਤੀ ਹੋਣੀ, ਇਹ ਤੇ ਉਹੀਓ ਪ੍ਰਾਪਤ ਕਰ ਸਕਦੇ ਨੇ। ਸ਼ਾਂਤ ਸੁਭਾਅ, ਅੰਦਰ ਠਹਿਰ, ਅੰਦਰ ਟਿਕਾ, ਉਹਨਾਂ ਲੋਕਾਂ ਲਈ ਬਣਨਾ ਜਿਹੜੇ ਨਾਮ ਨੂੰ ਜਪ ਕੇ ਆਪਣੇ ਜੀਵਨ ਵਿੱਚ ਧਾਰਨ ਕਰਦੇ ਨੇ। ਹੋਰ ਕੋਈ ਚੀਜ਼ ਅਜਿਹੀ ਨਹੀਂ ਹੈ ਜਿਹੜੀ ਤਪਦੇ ਮਨ ਨੂੰ ਠੰਡਾ ਕਰ ਦੇਵੇ, ਜਿਹੜੀ ਤਪਤ ਮੈਂ ਠੰਡ ਵਰਤਾ ਦੇਵੇ, ਇਹੋ ਜਿਹੀ ਹੋਰ ਕੋਈ ਚੀਜ਼ ਨਹੀਂ ਹੈ। ਇਹ ਕੇਵਲ ਨਾਮ ਹੈ, ਅਤੇ ਨਾਮ ਗੁਰੂ ਕੋਲੋਂ ਮਿਲਣਾ, ਗੁਰੂ ਪਾਤਸ਼ਾਹ ਨੂੰ ਪੁੱਛ ਕੇ ਦੇਖ ਲਈਏ। ਹਜ਼ੂਰ ਆਖਦੇ ਨੇ, ਕਹਿੰਦੇ ਹਾਂ ਭਲਿਆ, ਸ਼ਾਂਤ ਪਾਈ, ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਨਹਤ ਤੂਰੇ। ਉਹਨਾਂ ਮਨੁੱਖਾਂ ਦੀ ਜ਼ਿੰਦਗੀ ਵਿੱਚੋਂ ਭਟਕਣਾ ਖਤਮ ਹੋ ਜਾਂਦੀ ਹੈ ਜਿਹੜੇ ਆਪਣੀ ਜ਼ਿੰਦਗੀ ਦਾ ਰਿਸ਼ਤਾ ਸੱਚੇ ਨਾਮ ਨਾਲ ਜੋੜ ਲੈਂਦੇ ਨੇ ਜੀ।
ਪੌੜੇ
ਇਹ ਅੰਮ੍ਰਿਤਮਈ ਬਚਨ ਜਿਹੜੇ ਨੇ ਇਹ ਜੈਸਰੀ ਦੀ ਵਾਰ ਵਿੱਚੋਂ ਆਏ ਨੇ। ਜੈਸਰੀ ਦੀ ਵਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੇਣ ਹੈ, ਅਤੇ ਇਹਦੇ ਨਾਲ ਸਲੋਕ ਵੀ ਸਾਹਿਬ ਜੀ ਦੇ ਹੀ ਨੇ। ਅਤੇ ਇਹ ਵੀ ਗੱਲ ਚੇਤੇ ਰੱਖਣ ਵਾਲੀ ਹੈ ਭਈ ਅੱਜ ਜਿਹੜੀ 17ਵੀਂ ਪੌੜੀ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅਤੇ ਇਸ ਜੈਸਰੀ ਦੀ ਵਾਰ ਦੀਆਂ 20 ਪੌੜੀਆਂ ਨੇ। ਜੈਸਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ 11ਵੇਂ ਨੰਬਰ 'ਤੇ ਥਾਂ ਰੱਖਦਾ। ਹੱਥ ਜੋੜ ਬੇਨਤੀ ਕਰਾਂ, ਵਾਰ ਵਾਰ ਬੇਨਤੀ ਕਰਨਾ, ਉਹ ਗੁਰੂ ਕਿਆ ਸਿੱਖਾ, ਆਪਣੇ ਵਿਰਸੇ ਨੂੰ ਨਾ ਭੁੱਲ, ਨਾ ਭੁੱਲ, ਬੜਾ ਕੀਮਤੀ ਹੈ, ਬੜਾ ਕੀਮਤੀ ਹੈ। ਨਹੀਂ ਜੇ ਇਹੋ ਜਿਹਾ ਵਿਰਸਾ ਕਿਸੇ ਕੋਲ ਹੋਣਾ, ਆਪਣੇ ਵਿਰਸੇ ਨੂੰ ਨਾ ਭੁੱਲ, ਗੁਰੂ ਗ੍ਰੰਥ ਸਾਹਿਬ ਦੀਆਂ ਚੰਦ ਗੱਲਾਂ 'ਤੇ ਯਾਦ ਰੱਖ ਲਿਆ ਕਰੀਏ। ਜੈਸਰੀ ਰਾਗ 11ਵਾਂ ਰਾਗ ਹੈ, 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਉਸ ਦੇ ਨਾਲ ਜਿਹੜੀ 17ਵੀਂ ਪੌੜੀ ਸਲੋਕਾਂ ਦੇ ਨਾਲ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਉਹਦੀ ਵਿਚਾਰ ਨਾਲ ਜੁੜੀਏ ਜੀ।
ਚਰਨ ਕਮਲ ਕੀ ਓਟ,
ਜਿਹੜੇ ਮਨੁੱਖਾਂ ਨੇ ਗੁਰੂ ਦੇ ਚਰਨ ਕਮਲ, ਚਰਨ ਕਮਲ ਕੀ ਨੇ, ਗੁਰੂ ਕਾ ਸ਼ਬਦ, ਗੁਰੂ ਕਾ ਸਿਧਾਂਤ, ਗੁਰੂ ਕੇ ਅੰਮ੍ਰਿਤ ਬੋਲ, ਜਿਨ੍ਹਾਂ ਨੇ ਗੁਰੂ ਕੇ ਅੰਮ੍ਰਿਤ ਬੋਲਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ ਜੀ।
ਉਦਰੇ ਸਗਲ ਜਨ,
ਇਹ ਗੱਲ ਚੇਤਾ ਰੱਖਿਓ, ਸਾਰੇ ਦੇ ਸਾਰੇ, ਸਗਲ ਦਾ ਅਰਥ ਹੁੰਦਾ ਸਾਰੇ, ਉਹ ਸਾਰੇ ਦੇ ਸਾਰੇ ਪਾਰ ਹੋ ਜਾਂਦੇ ਨੇ। ਉਹਨਾਂ ਦੇ ਜੀਵਨ ਵਿੱਚ ਕੋਈ ਭਟਕਣਾ ਨਹੀਂ ਰਹਿੰਦੀ, ਕੋਈ ਸ਼ੱਕ ਨਹੀਂ ਰਹਿੰਦਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਦੇ, ਪਰਮੇਸ਼ਰ ਦੇ ਚਰਨ ਕਮਲਾਂ ਦਾ ਸਹਾਰਾ ਲੈ ਲਿਆ। ਦੁਨੀਆਂ ਦੇ ਬਾਕੀ ਸਹਾਰੇ ਤਾਂ ਟੁੱਟ ਜਾਣੇ ਨੇ, ਪਰ ਜਿਹੜਾ ਰੱਬੀ ਨਾਮ ਦਾ ਸਹਾਰਾ ਲੈ ਲੈਂਦਾ, ਇਹ ਸਹਾਰੇ ਨੇ ਕਦੇ ਖਤਮ ਨਹੀਂ ਹੋਣਾ, ਸਦੀਵ ਕਾਲ ਤੇਰੀ ਜ਼ਿੰਦਗੀ ਦਾ ਸਾਥੀ ਬਣਨਾ ਜੀ।
ਸੁਣ ਪ੍ਰਤਾਪ ਗੋਬਿੰਦ,
ਸੁਣ ਪ੍ਰਤਾਪ ਗੋਬਿੰਦ, ਮੇਰੇ ਕੋਲ ਵਕਤ ਨਹੀਂ, ਮੈਂ ਵਾਰ ਵਾਰ ਖਿਆਲ ਰੱਖਣਾ ਚਾਹੁੰਦਾ ਸਮੇਂ ਦਾ, ਪਰ ਇਸ ਗੱਲ ਨੂੰ ਚੇਤਾ ਰੱਖਿਓ ਜੇ अपने गोबिंद परमेश्वर का प्रताप सुन ले पहला। प्रताप तुम्हारा देख के जमदूत छड़ जाहे, बाकी दी ते गल छड़, ओदा प्रताप देख के जम दे दूत भी विकार तेरे नेड़े नहीं आ सकते। सजना ओदा प्रताप एडा वड्डा है, ओदा प्रताप वेख सुन। प्रताप गोबिंद जिस दिन का मैं अपने गोबिंद का परमेश्वर का प्रताप सुनिया, ओदी वडियाई सुनी भी ओदी बराबर तो कोई नहीं कर सकता।
निरपाओ भई मन,
उदों दा मेरा मन निरपाओ हो गया। मना कादे लई किसे कोलों डरना, ये ते चार दिनां दीआं गल्लां ने। जिन्हां ने निरपाओ नूं जपिया हुंदा ओह कदे किसे कोलों डरदे नहीं।
टूट न आवै मूल,
उहनां दी जिंदगी दे अंदर कदे टोटा भी नहीं आउंदा, कदे कमी नहीं आउंदी। साई दे नाम नाल जुड़ के जीवन दा आनंद माणदे ने।
संचया नाम धन,
उहनां ने नाम धन नूं इकट्ठा कर लिया, नाम धन दा कदे टोटा नहीं आउंदा जी।
संत जना सिओ संग,
लगे पर यह दात गुरमुखां दी संगत विच बैठ के सतगुरु दे चरणां नाल जुड़ के प्राप्त होंदी है जी।
पाई है वड्डा पुन,
फिर भी नहीं भी मैं संगत विच आ गया। मालिक कृपा कर दे वे, रहमत कर दे वे, वड्डे पुन बहुत रहमत बख्शिश हो जाए ਤਾਂ ਇਹ ਧਨ ਦੀ ਪ੍ਰਾਪਤੀ ਹੁੰਦੀ ਹੈ ਜੀ।
ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ।
ਤਾਂ ਤੇ ਆਓ ਪਿਆਰਿਓ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਆਠ ਪਹਿਰ ਧਿਆਏ, ਤੂੰ ਅੱਠੇ ਪਹਿਰ ਆਪਣੇ ਮਾਲਕ ਨੂੰ ਆਪਣੇ ਚੇਤੇ ਵਿੱਚ ਰੱਖ, ਆਪਣੇ ਸਾਈਂ ਨੂੰ ਆਪਣੇ ਚੇਤੇ ਵਿੱਚ ਰੱਖ। ਸਾਹਿਬ ਜੀ ਆਖਦੇ ਨੇ ਹਰ ਜਸ ਆਪਣੀ ਜੀਵਨ ਦੇ ਅੰਦਰ ਨਿਤ ਸੁਣ, ਹਰੀ ਦਾ ਜਸ ਤੇ ਨਿਤ ਸੁਣ, ਹਰ ਰੋਜ਼ ਸੁਣ, ਕਰਤੇ ਦੀਆਂ ਵਡਿਆਈਆਂ ਰੋਜ਼ ਕਰ, ਤਾਂ ਕਿ ਤੇਰੇ ਜੀਵਨ ਵਿੱਚ ਇਸ ਗੱਲ ਦਾ ਅਸਰ ਹੋਵੇ। ਰੱਬੀ ਵਡਿਆਈ, ਰੱਬ ਦੀ ਬੰਦਗੀ, ਉਹਦੀ ਵਡਿਆਈ ਵਿੱਚ ਐਡੀ ਵੱਡੀ ਤਾਕਤ ਹੈ। ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਜਿੱਦਣ ਤੂੰ ਇਹ ਗੱਲ ਆਪਣੇ ਜੀਵਨ ਵਿੱਚ ਧਾਰਨ ਕਰ ਲਵੇਂਗਾ, ਜੀਵਨ ਦੀਆਂ ਔਖੀਆਂ ਘੜੀਆਂ ਮੁੱਕ ਜਾਣੀਆਂ ਨੇ, ਸਾਈਂ ਨਾਲ ਪ੍ਰੀਤ ਪੈ ਜਾਣੀ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅਸੀਂ ਆਪਣੇ ਜੀਵਨ ਵਿੱਚ ਸਮਝ ਸਕੀਏ ਟੇਕ ਆਸਰਾ ਕੇਵਲ ਅਤੇ ਕੇਵਲ ਗੁਰੂ ਦਾ, ਪਰਮੇਸ਼ਰ ਦਾ ਲਈਏ। ਬਾਕੀ ਸਾਰੇ ਆਸਰੇ ਪਰਨੇ ਛੱਡ ਦੇਈਏ, ਛੱਡ ਦੇਈਏ ਕਿਸੇ ਨੂੰ ਹੱਥ ਦਿਖਾਉਣੇ, ਛੱਡ ਦੇਈਏ ਕਿਸੇ ਵਹਿਮਾਂ ਭਰਮਾਂ ਵਿੱਚ ਭਟਕਣਾ, ਛੱਡ ਦੇਈਏ ਕਿਸੇ ਕੋਲੋਂ ਪੁੱਛਿਆ ਲੈਣੀ, ਛੱਡ ਦੇਈਏ ਅਖੌਤੀ ਇਹ ਦੇਹਧਾਰੀਆਂ ਦਾ ਖਿਆਲ, ਅਤੇ ਗੁਰੂ ਦੇ ਚਰਨਾਂ ਨਾਲ ਵਾਸਤਾ ਪਾ ਲਈਏ, ਸਾਨੂੰ ਜੀਵਨ ਵਿੱਚ ਦਾਤ ਮਿਲ ਜਾਏਗੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਦਿਲੋਂ ਹਾਰਦਿਕ ਧੰਨਵਾਦ। ਬਹੁਤ ਹੀ ਰਹਿਮਤਾਂ ਕਰਦੇ ਨੇ ਜਿਹੜੇ ਗਰੀਬ ਨੂੰ ਆਪਣੀ ਬੁੱਕਲ ਵਿੱਚ ਬਿਠਾ ਕੇ ਸੰਗਤਾਂ ਦੀ ਸੇਵਾ ਪ੍ਰਾਪਤ ਹੋ ਜਾਂਦੀ ਹੈ। ਸੰਗਤ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਜੀ ਮਕੜੋੜਾਂ ਦਾ ਧੰਨਵਾਦ, ਨਾਲ ਹੀ ਸਤਿਕਾਰ ਸਨਮਾਨਯੋਗ ਸਿੰਘ ਸਾਹਿਬਾਨ ਜੀ ਹੋਰਾਂ ਦਾ ਧੰਨਵਾਦ, ਨਾਲ ਹੀ ਗੁਰਮੁਖ ਪਿਆਰੇ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਨੇ ਆਪਣੇ ਬੱਚਿਆਂ ਦਾ ਧੰਨਵਾਦ, ਜਿਹੜੇ ਬਹੁਤ ਕਿਰਪਾ ਕਰਦੇ ਨੇ ਦੂਰੋਂ ਪਾਰੋਂ ਬੜੀ ਠੰਡ ਦੇ ਵਿੱਚ ਅਤੇ ਪਿਆਰ ਦੇਣ। ਸਾਹਿਬ ਜਸਵੀਰ ਸਿੰਘ ਜੀ ਉੱਪਰ ਆਸਟ੍ਰੇਲੀਆ ਤੋਂ, ਉਹ ਵੀ ਦਾਸ ਨੂੰ ਬੜਾ ਪਿਆਰ ਕਰਦੇ ਨੇ ਅਤੇ ਉਹਨਾਂ ਨੂੰ ਧੰਨਵਾਦ ਜਿਹੜੇ ਏਡੀ ਦੂਰੋਂ ਚੱਲ ਕੇ ਆਉਂਦੇ ਨੇ। ਨਾਲ ਹੀ ਬੇਨਤੀ ਕਰਨੀ ਚਾਹੁੰਦੇ ਪਿਆਰ ਵਾਲਿਓ, ਵਾਰ ਵਾਰ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ, ਗੁਰੂ ਦਾ ਲੜ ਪਕੜ ਲਈਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਕੌਮ ਦਾ ਦਰਦ ਗਿਰਦੇ ਵਿੱਚ ਰੱਖੀਏ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਾਂ ਧੀਆਂ ਬਣ ਕੇ ਜੀਵੀਏ। ਸਮਾਪਤੀ ਦੀਆਂ ਪੰਕਤੀਆਂ ਨਾਲ ਆਪਾਂ ਸਮਾਪਤੀ ਕਰੀਏ, ਗੁਰੂ ਚਰਨਾਂ ਵਿੱਚ ਟੇਕ ਆਸਰਾ ਲੈ ਕੇ ਗੁਰੂ ਦੇ ਹੋ ਕੇ ਜੀਵੀਏ ਜੀ।
ਸੰਤ ਜਨਾ ਸਿਓ ਸੰਗ, ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।